نشانی چند بات سنے گرداس کے پتھیا تپتایو ہے کر توں پدیش تتا سمجھامن آیو ان باتن کو کیا لکھے بدھ کہاں بیچاری تراس پائے ترسکار کو گیبو ڈر پارے
واہ گرو جی کا خالصہ واہ گرو جی کی فتح تیگ بہادر سمرے گھر نوند آوے تائے سب تھائی ہوئے سہائے تن تن بیراغ دے سروپ سری گرو تیگ بہادر صاحب جی دے پاون پوتر اتحاسک استھانا تے گرتا گدی تے براجمان آگیا پئی اکال کی تبھی چلایو پنتھ سب سکھن کو حکم ہے گرو مانیو گرنتھ سری گرو گرنتھ صاحب جی دی پاون گود وکھے براجمان پرم سنمان یوگ گرو خالسا سات سنگت جیو آپ جی وڈپاگے ہو کہ روز ہی شام دے دیوانہ وکھے حاضریاں پردے ہوئے گر اتہاس دی پاون کتھا سرون کردے ہو تن تن سری گرو ارجن دیو پاشاہ جنہاں دا سبھاو بہت سرل سدھا اتے اندرو شدھ ہن دوجے پاسے انہاں دا بھرا پرتھیا جڑا اندرو کپٹی میڑا اتے میسنا ہے سدگر جی اپنے سبھاو نوں اگاں فیلاؤندے ہن سدگر صاحب جی نے بھائی گردار جی نے بھیجیا بھی جاؤ تسی ہیہر پنڈ جاؤ اتے سڈے برا نو سمجھا کے لے کے آؤ جھگڑا نہیں کری دا برا برا دوویں مل کے رہن تا گھر وکھے سکھ شانتی رہندی ہے اسی برا واں جھگڑا نہ کریے تساں نے جو لینا لے لو پر واپس اپنے گھر آ جاؤ ایک پتا ایکس کے ہم بارک تو میرا گرہائی اس ایکو پتا دے پتر آ تسی میرے پراؤ اس طرح سمجھا کے واپس لے کے آؤ بھائی گرداس جی سدگراں دی آگیا انوسار ہیہر پنڈ گئے تے پرتھی چند نوں سمجھان لگے ਸਤਿਗੁਰ ਦੀ ਵਡਿਆਈ ਕਰ ਰਹੇ ਸਤਿਗੁਰ ਦੇ ਘਰਾਂ ਵਿਖੇ ਅਨੇਕਾਂ ਗੁਰਸਿੱਖ ਆਉਂਦੇ ਸੰਗਤਾਂ ਆਉਂਦੀਆਂ ਅਨੇਕਾਂ ਭਟਾਵਾਂ ਆਉਂਦੀਆਂ ਜਿਹੜਾ ਵੀ ਗੁਰਸਿੱਖ ਆਉਂਦਾ ਹੈ ਆਪਣੀਆਂ ਝੋਲੀਆਂ ਭਰ ਕੇ ਲੈ ਜਾਂਦਾ ਹੈ ਪ੍ਰਿਥੀ ਚੰਦ ਚੱਲ ਤੂੰ ਵੀ ਸਤਿਗੁਰਾਂ ਦੇ ਕੋਲ ਚੱਲ ਅੰਮ੍ਰਿਤਸਰ ਸਾਹਿਬ ਉਹ ਤੁਹਾਡਾ ਹੀ ਘਰ ਹੈ ਤੁਸੀਂ ਉੱਥੇ ਚਲੋ ਪ੍ਰਿਥੀ ਚੰਦ ਸਤਿਗੁਰ ਦੀ ਇਹ ਵਡਿਆਈ ਸਹਿਣ ਨਹੀਂ ਕਰ ਸਕਿਆ ਤੇ ਉਸ ਨੇ ਭਾਈ ਗੁਰਦਾਸ ਜੀ ਨੂੰ ਬਹੁਤ ਭੈੜੇ ਬਚਨ ਬੋਲੇ ਇਸੇ ਤਾਂ ਗਾਲਾਂ ਵੀ ਕੱਢੀਆਂ ਅਪ ਸ਼ਬਦ ਗਾਲਾਂ ਜਿਹਦੇ ਅੰਦਰ ਜੋ ਹੀ ਹੈ ਉਹ ਹੀ ਬੋਲਦਾ ਹੈ ਜਿਹਦੇ ਅੰਦਰ ਨਾਮ ਸਿਮਰਨ ਹੈ ਰੱਬ ਦੀ ਵਡਿਆਈ ਹੈ ਉਹ ਵਡਿਆਈ ਆਖਦਾ ਤੇ ਜਿਹਦੇ ਅੰਦਰ ਅਬ ਸ਼ਬਦ ਹਨ ਭੈੜੇ ਸ਼ਬਦ ਕੁਚੀਲ ਸੁਭਾਵ ਕਪਟੀ ਹਿਰਦਾ ਉਹਦੇ ਅੰਦਰੋਂ ਉਹੀ ਬਾਹਰ ਆਉਂਦਾ ਪ੍ਰਿਥੀ ਚੰਦ ਇਸ ਤਰ੍ਹਾਂ ਗਾਲਾ ਕਰਦਾ ਹੋਇਆ ਭਾਈ ਗੁਰਦਾਸ ਜੀ ਨੂੰ ਭੈੜੇ ਬਚਨ ਆਖ ਰਿਹਾ ਪਰ ਭਾਈ ਸਾਹਿਬ ਬਾਰ ਬਾਰ ਸਮਝਾਉਂਦੇ ਪ੍ਰਿਥੀ ਚੰਦ ਫਿਕਰ ਨਾ ਕਰ ਤੂੰ ਚੱਲ ਤਾਂ ਸਹੀ ਸਤਿਗੁਰ ਤੈਨੂੰ ਸਨਮਾਨ ਦੇਣਗੇ ਤੈਨੂੰ ਵਡਿਆਈ ਦੇਣਗੇ ਪਰ ਇਹ ਨਹੀਂ ਮੰਨਦਾ ਆਓ ਇਹ ਵਿਚਾਰ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਨਗੇ, ਅਸੀਂ ਸਾਰੇ ਮਿਲ ਕੇ ਸਰਵਣ ਕਰੀਏ ਜੀ। ਸਾਰੇ ਮਾਈ ਭਾਈ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਵਾਹੇ ਗੁਰੂ ਸਾਹਿਬ ਜੀਓ। ਨਿਸ਼ਾਨੀ ਛੰਦ ਬਾਕ ਸੁਨੇ ਗੁਰਦਾਸ ਕੇ ਪ੍ਰਿਥੀਆ ਤਪਤਾਯੋ।
ਜਦੋਂ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਸਤਿਗੁਰਾਂ ਦੀ ਵਡਿਆਈ ਦੇ ਸ਼ਬਦ ਆਖੇ, ਬਚਨ ਆਖੇ, ਅੰਦਰੋਂ ਤਪ ਗਿਆ, ਸੜ ਬਲ ਗਿਆ, ਤੇ ਇਹ ਬਚਨਾਂ ਨੂੰ ਸੁਣ ਕੇ ਇਸ ਤਰ੍ਹਾਂ ਤਪਦਾ ਹੈ,
ਵੈ ਕਰ ਤੂੰ ਉਪਦੇਸ਼ਤਾ ਸਮਝਾਵਨ ਆਇਓ।
ਅੱਗੋ ਆਖਦਾ ਪ੍ਰਿਥੀਆ ਕਿ ਤੂੰ ਮੈਨੂੰ ਉਪਦੇਸ਼ ਦੇਣ ਆਇਆ, ਮੈਂ ਅਣਜਾਣ ਨਹੀਂ, ਬੜਾ ਸਿਆਣਾ ਵਾ, ਤੂੰ ਮੈਨੂੰ ਉਪਦੇਸ਼ ਨਾ ਦੇ, ਢਕਿਆ ਰਹਿ, ਜਿੱਥੇ ਬੈਠਾ ਉੱਥੇ ਬੈਠਾ ਰਹਿ।
ਇਨ ਬਾਤਨ ਤੇ ਕਿਆ ਲਖੈ ਬੁੱਧ ਕਾ ਵਿਚਾਰੇ।
ਇਨ੍ਹਾਂ ਗੱਲਾਂ ਕਰਕੇ ਤੂੰ ਕੀ ਜਾਣਦਾ, ਤੇਰੀ ਬੁੱਧੀ ਵਿਚ ਕੀ ਵਿਚਾਰ ਆਈ ਹੈ, ਤੂੰ ਮੈਨੂੰ ਉਪਦੇਸ਼ ਦੇ ਰਿਹਾ, ਆਪਣਾ ਉਪਦੇਸ਼ ਆਪਣੇ ਕੋਲ ਰੱਖ, ਤੂੰ ਬਹੁਤਾ ਸਿਆਣਾ ਨਾ ਬਣਾ।
ਤ੍ਰਾਸ ਪਾਏ ਤ੍ਰਿਸਕਾਰ ਕੋ ਗੈਬੋ ਦਰ ਭਾਰੇ।
ਜਦੋਂ ਪਤਾ ਲੱਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਵੀ ਮੈਂ ਜਹਾਂਗੀਰ ਕੋਲ ਜਾਵਾਂਗਾ, ਇਸ ਡਰ ਕਰਕੇ ਵੀ ਸਾਡਾ ਤਿਰਸਕਾਰ ਹੋਵੇਗਾ, ਸਾਡਾ ਅਨਾਦਰ ਹੋਵੇਗਾ, ਇਸ ਡਰ ਸਦਕਾ ਉਹਨਾਂ ਨੇ
ਮਨਾਵਨ ਦੀਨ ਪੇ ਇੱਕ ਤੁਰਕ ਬਲੀਆ,
ਤੈਨੂੰ ਮੇਰੇ ਕੋਲ ਭੇਜਿਆ ਵੀ ਜਾਓ ਜੀ, ਮਨਾ ਕੇ ਲੈ ਕੇ ਆਓ ਪ੍ਰਿਥੀ ਚੰਦ ਨੂੰ, ਉਹ ਡਰਦੇ ਹਨ, ਇਸ ਕਰਕੇ ਤੈਨੂੰ ਮੇਰੇ ਕੋਲ ਭੇਜਿਆ ਹੈ ਮਨਾਉਣ ਵਾਸਤੇ।
ਇੱਕ ਪਤੀ ਰਹਿਤ ਸ਼ਾਹ ਇੱਕ ਪਤ ਰਹਿਤ ਬਲੀਆ ਵੈ ਨਾ ਪੁਕਾਰੋ,
ਕਿ ਉਹ ਚਾਹੁੰਦੇ ਹਨ ਵੀ ਸਾਡੀ ਇੱਜ਼ਤ ਰਹਿ ਜਾਵੇ, ਸਾਡੀ ਪਤ ਰਹਿ ਜਾਵੇ, ਜਾ ਕੇ ਜਹਾਂਗੀਰ ਕੋਲ ਪੁਕਾਰ ਨਾ ਕਰੇ ਪ੍ਰਿਥੀ ਚੰਦ, ਸਾਡੀ ਇੱਜ਼ਤ ਇਸੇ ਤਰ੍ਹਾਂ ਬਣੀ ਰਵੇ।
ਕਰਾਮਾਤ ਤਿਸ ਕੀ ਕਹਿ ਜੋ ਡਰਤ ਵਿਸਾਲਾ,
ਜਿਹੜਾ ਇਤਨਾ ਡਰਦਾ ਹੈ ਤੂੰ ਉਹਦੀ ਵਡਿਆਈ ਕਰਦਾ, ਉਹਦੀ ਕਰਾਮਾਤ ਸਾਨੂੰ ਵਿਖਾਉਂਦਾ ਵੀ ਬੜੇ ਕਰਾਮਾਤੀ ਹਨ, ਬਹੁਤ ਸਿਆਣੇ ਹਨ, ਬਹੁਤ ਨਿਮਰਤਾ ਵਾਲੇ ਹਨ, ਇਹ ਮੈਂ ਸਭ ਜਾਣਦਾ ਹਾਂ।
ਮੈਂ ਨਾ ਲਖੋਂ ਤੂੰ ਬਹੁਤ ਲਖੈ ਸੰਗ ਜੋ ਲਘੂ ਕਾਲਾ,
ਮੈਂ ਨੀ ਜਾਣਦਾ ਕਿ ਮੈਂ ਤਾਂ ਬਚਪਨ ਤੋਂ ਉਹਨਾਂ ਦੇ ਕੋਲ ਰਿਹਾ, ਤੂੜ ਤਾਂ ਹੁਣ ਆਇਆ, ਲਘੂ ਕਾਲਾ ਲਘੂ ਆਖਦੇ ਥੋੜੇ ਸਮੇਂ ਲਈ, ਤੂੰ ਥੋੜੇ ਸਮੇਂ ਲਈ ਸਤਿਗੁਰਾਂ ਕੋਲ ਰਹਿੰਦਾ ਹੈ, ਤੇ ਮੈਂ ਤਾਂ ਬਚਪਨ ਤੋਂ ਰਹਿੰਦਾ ਹਾਂ, ਸਭ ਜਾਣਦਾ ਹਾਂ ਉਹਨਾਂ ਬਾਰੇ ਵੀ ਕਿਤਨੇ ਪਾਣੀ ਵਿਚ ਹਨ।
ਮੈਂ ਮਾਨੋ ਨੈ ਚਲੋ ਨੈ ਮਿਲੋ ਕਦਾਪੇ,
ਨਾ ਮੈਂ ਮੰਨਦਾ ਹਾਂ ਨਾ ਉਹਨਾਂ ਕੋਲ ਜਾਉਂਦਾ ਹਾਂ, ਤੇ ਨਾ ਫਿਰ ਕਦੀ ਉਹਨਾਂ ਨੂੰ ਮਿਲਾਂਗਾ, ਮੈਂ ਤਾਂ ਹੀ ਮਿਲਾਂਗਾ ਜਦੋਂ ਆਪ ਗੁਰੂ ਬਣਾਂਗਾ, ਉਹਨਾਂ ਨੂੰ ਨੀਵਾ ਵਿਖਾਵਾਂਗਾ।
ਪ੍ਰਗਟ ਕਰਿਓ ਸਭ ਜਗਤ ਮੈਂ ਮੋਕੋ ਬੜ ਪਾਪੇ,
ਉਹਨਾਂ ਨੇ ਮੈਨੂੰ ਪੂਰੇ ਸੰਸਾਰ ਵਿਖੇ ਪਾਪੀ ਪ੍ਰਗਟ ਕੀਤਾ, ਸਾਡਾ ਵੱਡਾ ਭਰਾ ਪਾਪੀ ਹੈ, ਇਸ ਨੇ ਆਪਣੇ ਭਤੀਜੇ ਨੂੰ ਮਨਵਾਉਣ ਲਈ ਅਨੇਕਾਂ ਢੰਗ ਵਰਤੇ ਹਨ।
ਕਾਸ਼ਟ ਸ਼ੁਸ਼ਕ ਸਮਾਨ ਮੈਂ ਨਿਤ ਇਹੀ ਸੁਭਾਉ,
ਜਿਹੜੀ ਲੱਕੜ ਖੁਸ਼ਕ ਹੋਵੇ ਉਹ ਮੁੜਦੀ ਨਹੀਂ, ਉਹ ਅੜੀ ਰਹਿੰਦੀ ਹੈ, ਤੇ ਮੇਰਾ ਸੁਭਾਅ ਵੀ ਅੜੀਅਲ ਹੈ, ਮੈਂ ਨਿਮਰ ਨਹੀਂ ਹੋਣਾ, ਮੈਂ ਸੁੱਕੀ ਲੱਕੜ ਵਾਂਗ ਅੜਿਆ ਰਵਾਂਗਾ।
ਟੁੱਟ ਜਾਏ ਨੈ ਨਮਰ ਵੈ ਇਹ ਠੀਕ ਸੁਣਾਓ,
ਉਹ ਲੱਕੜ ਟੁੱਟ ਜਾਂਦੀ ਹੈ ਪਰ ਨਿਮਦੀ ਨਹੀਂ, ਇਸੇ ਤਰ੍ਹਾਂ ਮੈਂ ਮਰ ਜਾਵਾਂਗਾ ਪਰ ਨੀਵਾਂ ਹੋਵਾਂਗਾ ਨਹੀਂ, ਉਹਨਾਂ ਕੋਲ ਨਹੀਂ ਜਾਵਾਂਗਾ।
ਕਿਉਂ ਬੋ ਬਾਤ ਬਨਾਵ ਤੋ ਨੈ ਕਰੋ ਮੇਲਾ,
ਮੈਂ ਮੇਲ ਨਹੀਂ ਕਰਨਾ ਉਹਨਾਂ ਨਾਲ ਜਾ ਕੇ, ਤੂੰ ਕਿਉਂ ਗੱਲਾਂ ਬਣਾਉਂਦਾ ਹੈ ਵੀ ਗੁਰਦਾਸ ਜੀ ਜਾਓ ਆਪਣੇ ਘਰ ਵਾਪਸ ਜਾਓ, ਮੇਰਾ ਸੁਭਾਅ ਮੇਰੇ ਕੋਲ ਰਹਿਣ ਦਵੋ।
ਸੋ ਪ੍ਰਾਤਾ ਦੋਨੋ ਮਿਲੇ ਮੈਂ ਆਹੋ ਅਕੇਲਾ,
ਉਹ ਦੋਵੇਂ ਭਰਾ ਮਿਲ ਕੇ ਮਹਾਦੇਵ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੋਵੇਂ ਭਰਾ ਮਿਲੇ ਹੋਏ ਹਨ, ਤੇ ਮੈਂ ਕੇਵਲ ਇਕੱਲਾ ਹੀ ਹਾਂ।
ਅਜ਼ਮਤ ਮੇਰੀ ਦੇਖੀਏ ਸ਼ੁਭਤਾ ਲਖਨਾਵਾ।
ਹੁਣ ਦੇਖੋ ਮੇਰੀ ਅਜ਼ਮਤ ਕਿ ਮੈਂ ਕਿਤਨਾ ਕਰਾਮਾਤੀ ਹਾਂ, ਫਿਰ ਜਾਣੋਗੇ ਕਿ ਪ੍ਰਿਥੀ ਚੰਦ ਇਹ ਤਾਂ ਬਹੁਤ ਵੱਡਾ ਹੈ, ਬਹੁਤ ਕਰਾਮਾਤੀ ਹੈ।
ਲੱਖੋਂ ਧਨ ਖਰਚਨ ਕਰਿਓ ਥਲ ਨਵੋਂ ਬਨਾਵਾ।
ਮੈਂ ਇਸ ਪਿੰਡ ਵਿਖੇ ਹੇਹਰ ਪਿੰਡ ਵਿਖੇ ਲੱਖਾਂ ਰੁਪਿਆ ਖਰਚ ਕੇ ਬੜਾ ਸੋਹਣਾ ਤਾਲ ਖੁਦਵਾਇਆ, ਉਸ ਸਰੋਵਰ ਦੀ ਬਰਾਬਰੀ ਮੈਂ ਕਰ ਰਿਹਾ। ਮੇਰਾ ਸਰੋਵਰ ਇਹ ਹੇਹਰ ਪਿੰਡ ਵਿਖੇ ਜਿਹੜਾ ਖੁਦਵਾਇਆ ਹੈ ਇਹ ਬਹੁਤ ਸੋਹਣਾ ਹੈ, ਇੱਥੇ ਬਹੁਤੀਆਂ ਸੰਗਤਾਂ ਆਉਣਗੀਆਂ।
ਮੇਲਾ ਲੱਗ ਭਾਰੋ,
ਇਹਦੀ ਮਹਿਮਾ ਵਧੇਗੀ ਤੇ ਬਹੁਤ ਵੱਡਾ ਮੇਲਾ ਲੱਗੇਗਾ।
ਸੁਲੀ ਆਦਕ ਨਮਰ ਭੇ ਕਿਆ ਪਰ ਜੇ ਵਿਚਾਰੇ।
ਮੇਰੇ ਸਾਹਮਣੇ ਸੁਲੀ ਖਾਂ ਵਰਗੇ ਨੀਵੇ ਹੋ ਗਏ, ਮੈਨੂੰ ਮੱਥਾ ਟੇਕਦੇ ਹਨ ਤੇ ਹੋਰਾਂ ਦੀ ਗੱਲ ਕੀ ਤੁਹਾਨੂੰ ਆਖੀਏ।
ਜਹਾਂਗੀਰ ਸੋ ਜਬ ਮਿਲੋ ਬਲ ਅਜ਼ਮਤ ਧਾਰੋ।
ਗੁਰਦਾਸ ਜੀ ਸੁਣ ਲਵੋ, ਜਦੋਂ ਮੈਂ ਜਹਾਂਗੀਰ ਕੋਲ ਜਾਵਾਂਗਾ ਤੇ ਮੇਰੇ ਕੋਲ ਬਹੁਤਾ ਬਲ ਆਵੇਗਾ, ਅਜ਼ਮਤ ਆਵੇਗੀ, ਕਰਾਮਾਤ ਆਵੇਗੀ।
ਨਮਰ ਕਰੋ ਨਿਜ ਅਗਰ ਮੈਂ ਪਾਵਨ ਬਰਦਾਰੋ।
ਫਿਰ ਉਸ ਬਲ ਨਾਲ ਉਸ ਤਾਕਤ ਨਾਲ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨੀਵਾ ਕਰਾਂਗਾ, ਆਪਣਾ ਬਲ ਵਿਖਾਵਾਂਗੇ ਮੇਰੇ ਕੋਲ ਕਿਤਨੀ ਕਰਾਮਾਤ ਹੈ, ਕਿਤਨੀ ਤਾਕਤ ਹੈ।
ਜੋ ਕਚ ਕਹੋ ਕਰਵਾਏ ਸਭ ਕਾਜ ਬਣਾਓ।
ਮੈਂ ਝੂਠ ਨਹੀਂ ਆਖਦਾ, ਜੋ ਬੋਲਦਾ ਹਾਂ ਉਹ ਕਰਵਾ ਕੇ ਛੱਡਾਂਗਾ। ਇਹ ਮੇਰਾ ਤਾਲ, ਮੇਰਾ ਸਰੋਵਰ ਸਭ ਤੋਂ ਸ੍ਰੇਸ਼ਟ ਹੋਵੇਗਾ ਤੇ ਮੈਂ ਸਭ ਦਾ ਮਾਲਕ ਬਣਾਂਗਾ, ਕਰਾਮਾਤੀ ਬਣਾਂਗਾ।
ਸੁਲਹੀ ਸਮ ਉਮਰਾ ਸਭ ਨਿਜ ਸੀਸ ਝੁਕਾਵੋ।
ਸੁਲਹੀ ਦੇ ਸਮਾਨ ਅਨੇਕਾਂ ਉਮਰਾਵ ਹਨ ਜਹਾਂਗੀਰ ਕੋਲ, ਇਹ ਸਾਰੇ ਹੀ ਮੈਨੂੰ ਸੀਸ ਝੁਕਾਉਂਦੇ ਹਨ ਅਤੇ ਅਗਾਂਹ ਵੀ ਝੁਕਾਉਣਗੇ।
ਆਪਣ ਪ੍ਰਤਾਪ ਦਿਖਾਏ ਕੈ ਪਗ ਪਰ ਜਬ ਪਾਵੋ।
ਸਭਨਾਂ ਨੂੰ ਮੈਂ ਆਪਣਾ ਪ੍ਰਤਾਪ ਵਿਖਾਵਾਂਗਾ, ਆਪਣੇ ਅੱਗੇ ਨੀਵਾ ਕਰਕੇ ਆਪਣੇ ਚਰਨਾਂ ਤੇ ਮੱਥਾ ਟਿਕਾਵਾਂਗਾ।
ਅਜ਼ਮਤ ਇਸ ਕੋ ਨਾਮ ਹੈ ਸਭ ਕਰ ਵਿਕਰਾਮੋ।
ਸਮਾਂ ਆਵੇਗਾ, ਮੇਰੇ ਕੋਲ ਅਜ਼ਮਤ ਤਾਂ ਹੈ ਬਸ ਵਿਖਾਵਾਂਗਾ ਤਾਂ ਹੀ ਜਦੋਂ ਸਮਾਂ ਆਵੇਗਾ, ਤੇ ਉਸ ਸਮੇਂ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਵੀ ਆਪਣੇ ਚਰਨਾਂ ਤੇ ਮੱਥਾ ਟਿਕਾਵਾਂਗਾ, ਨੀਵਾ ਕਰਾਂਗਾ ਉਹਨਾਂ ਨੂੰ।
ਅਰਜਨ ਕੀ ਸਮ ਨਾਏ ਮੈਂ ਪਿਤ ਕੇਰ ਸਥਾਨੰਗ।
ਮੈਂ ਅਰਜਨ ਦੇ ਸਮਾਨ ਨਹੀਂ ਜਿਨ੍ਹਾਂ ਨੇ ਪਿਤਾ ਦੇ ਸਨਾਨ ਨੂੰ ਬਣਾ ਕੇ ਉਹਨਾਂ ਦੀ ਥਾਂ ਤੇ ਆਪ ਗੁਰੂ ਬਣ ਗਏ, ਮੈਂ ਉਹਨਾਂ ਸਮਾਨ ਨਹੀਂ ਹਾਂ।
ਤੇ ਬਣਾਏ ਪੁਜਵਾਏ ਪਗ ਕਰ ਅਰਜੁਨ ਜਨ।
ਮੇਰਾ ਛੋਟਾ ਭਰਾ ਅਰਜਨ, ਉਹਨੇ ਸਾਡੇ ਪਿਤਾ ਦਾ ਅਸਥਾਨ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਕਰਾ ਕੇ ਤੇ ਆਪ ਕਰਾਮਾਤੀ ਬਣ ਗਿਆ, ਆਪ ਗੁਰੂ ਬਣ ਗਿਆ ਹੈ। ਇਹ ਮੈਂ ਸਭ ਜਾਣਦਾ ਹਾਂ ਕਿ ਉਹ ਕਿਤਨੇ ਪਾਣੀ ਵਿਚ ਹੈ।
ਅਜ਼ਮਤ ਤਿਨ ਕਿਸ ਥਾਨ ਮੈਂ ਕੋ ਕਬੈ ਲਗਾਏ।
ਉਹਨੇ ਅਜ਼ਮਤ ਕਿੱਥੇ ਦਿਖਾਈ ਹੈ, ਦੱਸੋ ਤਾਂ ਸਹੀ ਉਹਦੇ ਕਿਹੜੇ ਸਥਾਨ ਵਿਖੇ ਅਜ਼ਮਤ ਹੈ, ਕਰਾਮਾਤ ਹੈ, ਇਹ ਸਭ ਜਾਣਦਾ ਹਾਂ।
ਹੋਏ ਪ੍ਰਸੰਨ ਪਿਤ ਸਤਿਗੁਰੂ ਦੀਨਸ ਵਡੇ ਆਏ।
ਮੇਰੇ ਪਿਤਾ ਜੀ ਤਾਂ ਭੋਲੇ ਸਨ ਗੁਰੂ ਰਾਮਦਾਸ ਜੀ, ਉਹਨਾਂ ਨੇ ਭੋਲੇ ਸੁਭਾਅ ਵਿਖੇ ਆ ਕੇ ਮੇਰੇ ਛੋਟੇ ਭਰਾ ਨੂੰ ਗੁਰਿਆਈ ਬਖਸ਼ੀ ਹੈ ਤੇ ਮੈਂ ਖਾਲੀ ਹੀ ਰਹਿ ਗਿਆ ਹਾਂ।
ਸੁਣ ਪਾਖੀ ਗੁਰਦਾਸ ਨੇ ਕਿਉਂ ਕਹਿ ਬਿਨ ਜਾਣੇ।
ਤੇ ਭਾਈ ਗੁਰਦਾਸ ਜੀ ਨੇ ਸੁਣਿਆ ਵੀ ਪ੍ਰਿਥੀਆ ਇਸ ਤਰ੍ਹਾਂ ਸਮਝਦਾ ਨਹੀਂ, ਭਾਈ ਸਾਹਿਬ ਆਖਣ ਲੱਗੇ ਪ੍ਰਿਥੀ ਚੰਦ ਜੀ ਤੁਸੀਂ ਬਿਨਾਂ ਜਾਣੇ ਗੱਲਾਂ ਕਰ ਰਹੇ ਹੋ, ਪਹਿਲਾਂ ਜਾਣ ਤਾਂ ਲਵੋ, ਸਮਝ ਲਵੋ ਵੀ ਗੱਲ ਕੀ ਹੈ ਅਸਲੀ।
ਸ੍ਰੀ ਨਾਨਕ ਕੀ ਜੋਤ ਲੈ ਅੰਗਦ ਬਰਸਾਨੇ।
ਇਹ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਪਾਤਸ਼ਾਹ ਆਪ ਪਾਰਬਨ ਪਰਮੇਸ਼ਰ ਤੇ ਉਹਨਾਂ ਦੀ ਜੋਤ ਲੈ ਹੋਈ ਗੁਰੂ ਅੰਗਦ ਦੇ ਪਾਤਸ਼ਾਹ ਵਿਖੇ, ਇਹ ਉਹੀ ਪਾਰਬ੍ਰਹਮ ਜੋਤ ਹੈ।
ਕਰ ਸੇਵਾ ਗੁਰ ਅਮਰ ਜੀ ਬੈਠੇ ਤਿਸ ਗਾਦੇ।
ਅਮਰਦਾਸ ਪਾਤਸ਼ਾਹ ਨੇ 12 ਸਾਲ ਸੇਵਾ ਕੀਤੀ ਗੁਰੂ ਅੰਗਦ ਦੇ ਪਾਤਸ਼ਾਹ ਦੀ, ਤੇ ਸੇਵਾ ਦੁਆਰਾ ਇਹ ਗੁਰਿਆਈ ਪ੍ਰਾਪਤ ਕੀਤੀ ਹੈ।
ਜੋਤ ਪ੍ਰਕਾਸ਼ੀ ਤਬ ਵਈ ਤਿਮ ਤੀਨ ਅਬਾਦੇ,
ਉਹਨਾਂ ਦੇ ਹਿਰਦੇ ਵਿਖੇ ਜੋਤ ਦਾ ਪ੍ਰਕਾਸ਼ ਹੋਇਆ, ਐਵੇਂ ਨਹੀਂ ਹੋਇਆ ਇਹ ਗੁਰਤਾਗਰਦੀ ਪਿਤਾ ਪੁਰਖੀ ਨਹੀਂ, ਇਹ ਤਾਂ ਸੇਵਾ ਦੁਆਰਾ ਮਿਲਦੀ ਹੈ, ਸਿਮਰਨ ਦੁਆਰਾ ਮਿਲਦੀ ਹੈ। ਤੇ ਉਹਨਾਂ ਦੇ ਹਿਰਦੇ ਵਿਖੇ ਜੋਤ ਦਾ ਪ੍ਰਕਾਸ਼ ਹੋਇਆ ਤੇ ਗੁਰੂ ਅਮਰਦਾਸ ਜੀ ਨੇ ਹਰ ਜਗ੍ਹਾ ਆਬਾਦੀ ਕੀਤੀ, ਭਾਵ ਸਿੱਖਾਂ ਦਾ ਫੈਲਾਵ ਕੀਤਾ, ਸਿੱਖਾਂ ਦੇ ਅੰਦਰ ਆਪਣੇ ਨਾਮ ਦੀ ਜੋਤ ਜਗਾਈ ਹੈ।
ਰਾਮਦਾਸ ਜੀ ਜਬ ਟਿਕੇ ਸੋ ਜੋਤ ਪ੍ਰਕਾਸ਼ੇ,
ਜਦੋਂ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਉਹਨਾਂ ਦੇ ਹਿਰਦੇ ਵਿਖੇ ਜੋਤ ਦਾ ਪ੍ਰਕਾਸ਼ ਹੋਇਆ ਤੇ ਉਹ ਸ਼ਬਦ ਦੁਆਰਾ ਹੀ ਸਭ ਨੂੰ ਉਪਦੇਸ਼ ਦਿੰਦੇ ਰਹੇ ਹਨ।
ਦਾਸ ਉਦਾਰੇ ਬਿਰਤ ਬੋ ਤੁਮ ਪਿਕ ਰਹਿ ਪਾਸੇ,
ਪਿਤਾ ਨੇ ਆਪ ਵੇਖਿਆ ਹੈ ਕਿ ਤੁਹਾਡੇ ਪਿਤਾ ਕੋਲ ਅਨੇਕਾਂ ਗੁਰਸਿੱਖ ਆਉਂਦੇ, ਸਭਨਾਂ ਦਾ ਉਧਾਰ ਹੁੰਦਾ, ਜਿਹੜਾ ਵੀ ਗੁਰਸਿੱਖ ਜੋ ਇੱਛਾ ਕਰਕੇ ਆਉਂਦਾ ਹੈ ਉਹਦੀ ਇੱਛਾ ਪੂਰੀ ਹੁੰਦੀ ਰਹੀ ਹੈ।
ਜੋਤ ਜਗੈ ਸੋਈ ਅਬੈ ਸ਼੍ਰੀ ਅਰਜੁਨ ਮਾਈ,
ਉਹੀ ਜੋਤ ਹੁਣ ਜਾਗ ਰਹੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਸਾਤੇ ਅੰਗਦ ਪਯੋ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਉਹੀ ਜੋਤ ਗੁਰੂ ਨਾਨਕ ਪਾਤਸ਼ਾਹ ਦੀ ਅੱਜ ਪ੍ਰਕਾਸ਼ਮਾਨ ਹੋ ਰਹੀ ਹੈ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੰਦਰ। ਇਹ ਭਰਾ ਜੀ ਤੁਸੀਂ ਇਹ ਭਰਮ ਕੱਢ ਦਵੋ, ਪਿਸਿਆ ਜੀ ਇਹ ਉਹੀ ਜੋਤ ਹੈ ਪਾਰ ਬ੍ਰਹਮ ਪਰਮੇਸ਼ਰ ਦੀ।
ਬਿਗਲ ਅਨਕ ਜੇ ਕਰ ਪਰੈ ਵਿਦਤਾਵਤ ਨਾਹੀ,
ਜਿਹੜੇ ਹੁਣ ਵਿਘਨ ਪੈ ਰਹੇ ਹਨ ਉਹ ਵਿਘਨ ਨਾਸ਼ ਨਹੀਂ ਹੋਣੇ, ਤੁਸੀਂ ਆਪਣੇ ਮਨ ਚੋ ਭਰਮ ਕੱਢੋ, ਚਰਨਾਂ ਤੇ ਪੈ ਜਾਓ, ਨੇਵੇ ਹੋ ਜਾਓ, ਤੁਹਾਨੂੰ ਵਡਿਆਈ ਮਿਲੇਗੀ।
ਵਿਦਤਾ ਮੈਂ ਨਾਹੀ ਸਿਰ ਲਗ ਹਾਨੀ ਹੋਵੇ ਵੀ ਮੈਂ ਸ਼ਕਤ ਦਿਖਾ ਮੈਂ,
ਤੇ ਫਿਰ ਤਾਂ ਹਾਨੀ ਹੋਵੇਗੀ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਕਰਮਾਂ ਕਿਸੇ ਨੂੰ ਵਿਖਾਉਂਦੇ ਨਹੀਂ, ਭਾਵੇਂ ਸਿਰ ਚਲਾ ਜਾਵੇ, ਭਾਵੇਂ ਜੋ ਮਰਜ਼ੀ ਹੋ ਜਾਵੇ, ਪਰ ਸਤਿਗੁਰੂ ਜੀ ਨਿਵੇ ਸੁਭਾਅ ਵਿਖੇ ਰਹਿੰਦੇ ਹਨ, ਕਿਸੇ ਨੂੰ ਕਰਾਮਾਤ ਅਜ਼ਮਤ ਨਹੀਂ ਵਿਖਾਉਂਦੇ।
ਭਾਵੀ ਈਸ਼ਰ ਕੀ ਲਕੈ ਸਭ ਵਿਦਿਆ ਰੱਖਾ ਮੈਂ,
ਈਸ਼ਵਰ ਦਾ ਭਾਣਾ ਹੈ ਉਸ ਨੂੰ ਜਾਣਦੇ ਹਨ, ਪਰ ਹੁਕਮ ਵਿਖੇ ਰਹਿ ਕੇ ਕਦੀ ਕਰਾਮਾਤ ਨਹੀਂ ਵਿਖਾਈ, ਇਹੀ ਉਹਨਾਂ ਦਾ ਸੁਭਾਵ ਹੈ।
ਇਮਲਕ ਕ੍ਰੋਧ ਲੋਭ ਤਜ ਪੂਜੈ ਮਮ ਸੰਗਾ,
ਇਸ ਤਰ੍ਹਾਂ ਪ੍ਰਿਥਿਆ ਜੀ ਆਪਣੇ ਮਨ ਚੋ ਕ੍ਰੋਧ ਛੱਡ ਦੋ, ਲੋਭ ਛੱਡ ਦੋ, ਮੇਰੇ ਨਾਲ ਤੁਰ ਪੋ। ਇਹ ਕ੍ਰੋਧ ਅਤੇ ਲੋਭ ਇਹੀ ਅਨੇਕਾਂ ਪਾਪਾਂ ਦਾ ਕਾਰਨ ਹੈ, ਪਾਪਾਂ ਦੀ ਜੜ ਹੈ। ਇਸ ਨੂੰ ਤਿਆਗ ਕੇ ਤੁਸੀਂ ਸਰਲ ਹੋ ਜਾਓ ਤੇ ਮੇਰੇ ਨਾਲ ਅੰਮ੍ਰਿਤਸਰ ਸਾਹਿਬ ਚੱਲੋ।
ਆਗੇ ਆਵੇ ਲੈਣ ਕੋ ਕਰਮਾ ਨੀ ਉਤੰਗਾ,
ਤੁਸੀਂ ਫਿਕਰ ਨਾ ਕਰੋ, ਤੁਹਾਡੀ ਇੱਜ਼ਤ ਪੂਰੀ ਕਰਨਗੇ ਗੁਰੂ ਅਰਜਨ ਦੇਵ ਪਾਤਸ਼ਾਹ। ਮਾਨ ਉਤੰਗਾ, ਬੜੇ ਮਾਨ ਨਾਲ ਤੁਹਾਡੀ ਅਗਾਂ ਆ ਕੇ ਆਓ ਭਗਤ ਕਰਨਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ।
ਬੈ ਲਗੂ ਤੋ ਲਖੀ ਜੀ ਐ ਗਾਦੀ ਪਰ ਸੋਏ,
ਉਹ ਤਾਂ ਛੋਟੇ ਹਨ ਪਰ ਤੁਸੀਂ ਵੱਡੇ ਹੋ, ਪਰ ਜਾਣ ਲਵੋ ਗੁਰਤਾ ਗੱਦੀ ਤੇ ਉਹੀ ਬਿਰਾਜਮਾਨ ਹਨ, ਉਹਨਾਂ ਅੰਦਰ ਹੀ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਹੈ।
ਨਮੋ ਚਿਤ ਸਭ ਕੇ ਐ ਵੱਡੇ ਵੱਡੋਰੇ,
ਤੇ ਜਿਹੜਾ ਬੰਦਾ ਨੀਵਾ ਹੋ ਜਾਵੇ ਉਹ ਵੱਡੇ ਤੋਂ ਵੱਡਾ ਹੋ ਜਾਂਦਾ ਹੈ, ਤੇ ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਛੋਟੇ ਹਨ, ਸਾਰੀਆਂ ਸੰਗਤਾਂ ਉਹਨਾਂ ਦੇ ਹਜ਼ੂਰ ਮੱਥਾ ਟੇਕਦੀਆਂ ਹਨ, ਇਸ ਕਰਕੇ ਤੁਹਾਡੇ ਛੋਟੇ ਭਰਾ ਹੀ ਵੱਡੇ ਤੋਂ ਵੱਡੇ ਹਨ।
ਮੈਂ ਆਇਓ ਇਸ ਕਹਿਣ ਕੋ ਸੋ ਕਰਿਓ ਕਨੇਰੋ,
ਮੈਂ ਤਾਂ ਤੁਹਾਨੂੰ ਸਲਾਹ ਦੇਣ ਆਇਆ, ਤੁਹਾਨੂੰ ਸਮਝਾਉਣ ਆਇਆ, ਤੁਸੀਂ ਸਮਝ ਜਾਓ ਇਸੇ ਵਿਖੇ ਤੁਹਾਡਾ ਭਲਾ ਹੋਵੇਗਾ।
ਜੈ ਕ੍ਰਿਤ ਵਿਚਾਰ ਕਰ ਜੋ ਮਨ ਹੋਏ ਤੇਰੋ,
ਆਪਣੇ ਮਨ ਚ ਵਿਚਾਰ ਕਰ ਲੋ ਵੀ ਤੁਹਾਡਾ ਮਨ ਕੀ ਆਖਦਾ, ਚੱਲਣਾ ਕੇ ਨਹੀਂ ਚੱਲਣਾ, ਇਸੇ ਕੰਮ ਵਿਖੇ ਤੁਹਾਡਾ ਭਲਾ ਬੁਰਾ ਹੈ, ਚੱਲੋਗੇ ਤੁਹਾਡਾ ਜੀਵਨ ਸਫਲਾ ਹੋ ਜਾਏਗਾ, ਨਹੀਂ ਜਾਵੋਗੇ ਤੁਹਾਡਾ ਜੀਵਨ ਬਰਬਾਦ ਹੋ ਜਾਵੇਗਾ।
ਹੋਏ ਨਾ ਸਕੈ ਕੁਝ ਤੋਏ ਤੇ ਹਲਕੋ ਪਰ ਜੈ।
ਇਹ ਮਨ ਚੋ ਭਰਮ ਕੱਢ ਦੋ ਕਿ ਮੈਂ ਬਲ ਧਾਰਨ ਕਰਕੇ ਤਾਕਤ ਲੈ ਕੇ ਅਜਮਤ ਨਾਲ ਆਪਣੇ ਭਰਾ ਨੂੰ ਨੀਵਾਂ ਵਿਖਾਵਾਂਗਾ, ਤੁਹਾਡੇ ਕੋਲ ਕੁਝ ਨਹੀਂ ਹੋਣਾ, ਤੁਸੀਂ ਤਾਂ ਹਲਕੇ ਹੋ, ਤੁਸੀਂ ਭਾਰੀ ਨਹੀਂ, ਉਹ ਗੁਰੂ ਭਾਰੀ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਉਹ ਭਾਰੀ ਹਨ, ਉਹਨਾਂ ਕੋਲ ਨਾਮ ਦੀ ਸ਼ਕਤੀ ਹੈ, ਸ਼ਬਦ ਦੀ ਵਡਿਆਈ ਹੈ।
ਅਬ ਕੇ ਵਿਛੜੇ ਪ੍ਰਾਤ ਤੇ ਨੈ ਬਸ ਮਿਲੇ।
ਇੱਕ ਵਾਰੀ ਭਰਾ ਤੋਂ ਵਿਛੜ ਗਏ ਤੇ ਮੁੜ ਕੇ ਫਿਰ ਬੰਸ ਵਿਖੇ ਮਿਲਣਾ ਨਹੀਂ, ਤੁਸੀਂ ਆਪਣੇ ਭਰਾ ਤੋਂ ਵਿਛੜੇ ਹੋ ਤੇ ਮੁੜ ਕੇ ਤੁਸੀਂ ਉਹਨਾਂ ਦੀ ਬੰਸ ਵਿਖੇ ਆ ਕੇ ਸ਼ਾਮਲ ਨਹੀਂ ਹੋਣਾ।
ਨੀਕੀ ਨਹੀਂ ਉਪਾਦ ਇੱਕ ਤੁਰਕ ਪੁਕਾਰੈ।
ਝਗੜਾ ਕਰਨਾ ਕੋਈ ਚੰਗੀ ਗੱਲ ਨਹੀਂ, ਗੁਰਿਆਈ ਲਈ ਝਗੜਾ ਕਰਨਾ ਇਹ ਤਾਂ ਚੰਗੀ ਗੱਲ ਹੈ ਹੀ ਨਹੀਂ। ਪਰ ਦੂਜੀ ਗੱਲ, ਤੁਸੀਂ ਤੁਰਕਾਂ ਦੇ ਅੱਗੇ ਪੁਕਾਰ ਕਰ ਰਹੇ ਹੋ, ਜਿਹੜੇ ਤੁਰਕ ਆਮ ਮਲੇਸ਼ ਹਨ, ਉਹ ਗੁਰੂ ਘਰ ਦੇ ਵੈਰੀ ਹਨ, ਉਹਨਾਂ ਅੱਗੇ ਪੁਕਾਰ ਕਰਨੀ ਇਹ ਚੰਗੀ ਗੱਲ ਨਹੀਂ ਹੈ।
ਲੱਗ ਨੈ ਜਾਏ ਕਲੰਕ ਕੁਝ ਨੈ ਸਕੋ ਉਤਾਰਾ।
ਜਦੋਂ ਕਲੰਕ ਲੱਗ ਗਿਆ ਫਿਰ ਕਲੰਕ ਉਤਾਰਿਆ ਨਹੀਂ ਜਾਣਾ। ਗੁਰੂ ਘਰ ਇੱਥੇ ਤਾਂ ਨਿਮਰਤਾ ਹੈ, ਇੱਥੇ ਸੇਵਾ ਹੈ, ਸਿਮਰਨ ਹੈ, ਪਰ ਉਹ ਤੁਰਕ ਹੀ ਜਾਣਦੇ ਹਨ ਕਿ ਗੁਰੂ ਘਰ ਨੂੰ ਜਦੋਂ ਕੋਈ ਭੈੜਾ ਬੁਰਾ ਆਖੇ ਤਾਂ ਫਿਰ ਉਹ ਕਲੰਕ ਜਿਸ ਨੂੰ ਲੱਗ ਗਿਆ ਉਹ ਕਲੰਕ ਉਤਾਰਿਆ ਨਹੀਂ ਜਾਣਾ।
ਸੁਣ ਪ੍ਰਿਥੀਆ ਚਮਕਿਓ ਪੁਨੈ ਕਿਉਂ ਬਾਪ ਬੰਨਾ ਮੈਂ।
ਭਾਈ ਸਾਹਿਬ ਇਹ ਬਚਨ ਆਖ ਰਹੇ ਹਨ, ਪਰ ਪ੍ਰਿਥੀਆ ਚਮਕ ਗਿਆ, ਇਕਦਮ ਭੜ ਗਿਆ, ਉਹ ਤੂੰ ਭਾਈ ਕਿਉਂ ਗੱਲਾਂ ਬਣਾਉਂਦਾ, ਟਿੱਕੇ ਬਹਿ ਜਾ, ਇਹ ਸਾਰੀ ਗੱਲ ਮੈਂ ਜਾਣਦਾ ਹਾਂ।
ਏਕਾ ਏਕੀ ਕੀਏ ਬਿਨ ਨਾ ਮਿਲੇ ਨਾ ਜਾਵਾ।
ਏਕਾ ਏਕੀ ਕੀਏ ਬਿਨ, ਏਕਾ ਏਕੀ ਦਾ ਭਾਵ ਹੈ ਨਿਸਤਾਰਾ ਕਰਨਾ, ਨਿਬੇੜਾ ਕਰਨਾ, ਫੈਸਲਾ ਕਰਨਾ। ਜਦੋਂ ਨਿਬੇੜਾ ਹੋਵੇਗਾ ਮੈਂ ਤਾਂ ਹੀ ਜਾਵਾਂਗਾ, ਐਵੇਂ ਨਹੀਂ ਜਾਣਾ ਮੈਂ। ਨਿਬੇੜਾ ਇਹਦੇ ਵਿੱਚ ਹੈ ਵੀ ਗੁਰੂ ਮੈਂ ਬਣਾਂਗਾ, ਨੀਵਾਂ ਉਹਨਾਂ ਨੂੰ ਕਰਾਂਗਾ ਤੇ ਉਹੀ ਨੀਵਾਂ ਹੋਣਗੇ, ਇਹੀ ਫੈਸਲਾ ਕਰਕੇ ਮੈਂ ਉਹਨਾਂ ਕੋਲ ਜਾਵਾਂਗਾ।
ਮੁਝਸੋ ਮਿਲਵੇ ਆਸ ਕੋ ਮਨ ਮੈਂ ਨਾ ਰੱਖੇ।
ਆਪਣੇ ਮਨ ਚ ਕੋਈ ਆਸਾ ਨਾ ਰੱਖੋ ਕਿ ਮੈਂ ਜਾ ਕੇ ਮਿਲਾਂਗਾ ਆਪਣੇ ਛੋਟੇ ਭਰਾ ਨੂੰ, ਇਹ ਆਸਾ ਛੱਡ ਦਵੋ।
ਜੈ ਵਾਵੋ ਮਰਵਾਏ ਹੋ ਉਦਮ ਅਸ ਕਰਖੋ।
ਮੇਰੀ ਇਹ ਕਾਂਖਾ ਹੈ, ਇਹ ਇੱਛਾ ਹੈ ਕਿ ਮੈਂ ਉਦਮ ਕਰਕੇ ਆਪਣੇ ਭਰਾ ਨੂੰ ਕੈਦ ਕਰਵਾਵਾਂਗਾ, ਮਰਵਾ ਦੇਵਾਂਗਾ ਤੇ ਆਪ ਗੁਰੂ ਬਣਾਂਗਾ।
ਸੈਤ ਪੁੱਤਰ ਕੇ ਕੈਦ ਮੈਂ ਜਬ ਪਰ ਜਾਏ।
ਉਹਨਾਂ ਦਾ ਪੁੱਤਰ ਹਰਗੋਬਿੰਦ ਸਾਹਿਬ, ਉਹਨਾਂ ਨੂੰ ਵੀ ਕੈਦ ਕਰਾਵਾਂਗਾ ਤੇ ਤਾਂ ਹੀ ਮੈਂ ਗੁਰੂ ਬਣਾਂਗਾ।
ਮੈਂ ਹਰਖੋ ਸੁਖ ਕਰੋ ਔਰ ਚਿੰਤ ਮਿਟਾਈ।
ਤਾਂ ਮੈਂ ਖੁਸ਼ ਹੋਵਾਂਗਾ, ਤਾਂ ਮੈਨੂੰ ਸੁਖ ਮਿਲੇਗਾ, ਤਾਂ ਹੀ ਮੇਰੀ ਚਿੰਤਾ ਨਿਵਿਰਤ ਹੋਵੇਗੀ।
ਗਿਆਨੀਓ ਤਬ ਗੁਰਦਾਸ ਨੇ ਇਹ ਅਦਕ ਕਠੋਰਾ।
ਭਾਈ ਸਾਹਿਬ ਨੇ ਜਾਣ ਲਿਆ ਵੀ ਬੰਦਾ ਕਠੋਰ ਹੈ, ਇਹਦਾ ਹਿਰਦਾ ਕਠੋਰ ਹੈ, ਹਿਰਦਾ ਕੋਮਲ ਨਹੀਂ, ਇਹਨੇ ਸਮਝਣਾ ਨਹੀਂ, ਇਹ ਤਾਂ ਅੰਦਰੋਂ ਛੂਛਾ ਹੈ, ਖਾਲੀ ਹੈ, ਇਹ ਕਠੋਰ ਹੈ, ਇਹ ਅਨਸਮਝ ਹੈ।
ਤੁਮਾ ਨਿਮ ਨਾ ਮਧੁਰ ਹੋਏ ਜੋ ਉਪਜਿਤ ਕੋਰਾ।
ਤੁਮਾ ਅਤੇ ਨਿਮ ਜਿਹੜੇ ਜੰਮਦੇ ਸਾਰੀ ਕੌੜੇ ਹੁੰਦੇ, ਨਿੰਮ ਦਾ ਛੋਟਾ ਬੂਟਾ ਜੰਮਿਆ ਹੀ ਹੈ, ਉਹਦੇ ਬੀਜ ਵਿੱਚ ਉਹਦੀ ਜੜ ਵਿਖੇ ਕੁੜੱਤਨ ਹੈ, ਤੁਮੇ ਵਿਖੇ ਕੁੜੱਤਨ ਹੈ, ਉਹ ਜੰਮਦੇ ਸਾਰ ਉਹਦੇ ਅੰਦਰ ਕੌੜਾਪਣ ਹੈ ਤੇ ਉਹਦੇ ਅੰਦਰ ਮਿਠਾਸ ਨਹੀਂ, ਸ਼ੁੱਧ ਭਾਵ ਨਹੀਂ। ਇਸੇ ਤਰ੍ਹਾਂ ਇਹ ਪ੍ਰਿਥੀਆ ਤੁਮੇ ਵਾਂਗ ਨਿਮ ਵਾਂਗ ਅੰਦਰੋਂ ਕੌੜਾ ਹੀ ਹੈ, ਇਹਦੇ ਅੰਦਰ ਕਪੜ ਭਰਿਆ ਹੋਇਆ ਹੈ, ਵਿਸ਼ੇ ਵਿਕਾਰ ਹਨ, ਇਹ ਸ਼ੁੱਧ ਨਹੀਂ ਹੋ ਸਕਦਾ।
ਗੁਰ ਘਰ ਜਨਮੇ ਉਤੋਂ ਕਾ ਸੰਗਤ ਨਿਤ ਠਾਨੀ।
ਗੁਰੂ ਘਰ ਜੰਮਿਆ ਤੇ ਹੈ, ਸਤਿਗੁਰ ਕੋਲ ਵੀ ਰਿਹਾ, ਪਰ ਇਹਦਾ ਹਿਰਦਾ ਸਾਫ਼ ਨਹੀਂ, ਸੰਗਤ ਵੀ ਕਰਦਾ ਰਿਹਾ ਪਰ ਸੰਗਤ ਭੈੜੀ, ਸੰਗਤ ਵਿਸ਼ੇ ਵਿਕਾਰਾਂ ਦੀ, ਇਸ ਕਰਕੇ ਇਹਦਾ ਹਿਰਦਾ ਕਠੋਰ ਹੈ।
ਪਾਤਰ ਕਿਉਂ ਨਾ ਭਿੱਜੇ ਚਿਰੇ ਵਿੱਚ ਪਾਣੀ।
ਭਾਈ ਸਾਹਿਬ ਵਿਚਾਰ ਕਰ ਰਹੇ ਹਨ ਵੀ ਕਿਸੇ ਪੱਥਰ ਨੂੰ ਲੈ ਕੇ ਪਾਣੀ ਚ ਰੱਖ ਦੋ, ਆਖੋ ਵੀ ਪੱਥਰ ਨਰਮ ਹੋ ਜਾਏਗਾ, ਨਹੀਂ ਉਹਨੇ ਕਠੋਰ ਹੀ ਰਹਿਣਾ। ਪਾਣੀ ਵਿਖੇ ਭਿੱਜਿਆ ਰਵੇ 10 ਸਾਲ, 12 ਸਾਲ, 20 ਸਾਲ, 50 ਸਾਲ, ਉਹ ਪੱਥਰ ਕਠੋਰ ਹੀ ਰਵੇਗਾ। ਤੇ ਇਹ ਗੁਰੂ ਘਰ ਜੰਮ ਕੇ ਵੀ, ਗੁਰੂ ਘਰ ਰਹਿ ਕੇ ਵੀ, ਗੁਰੂ ਦਾ ਲੰਗਰ ਛਕ ਕੇ ਵੀ ਇਹਦਾ ਹਿਰਦਾ ਕਪਟੀ ਹੈ, ਪਾਪੀ ਹੈ।
ਆਪਣੀ ਅਗਨ ਨਾ ਤਿਆ ਗਈ ਨਿਠੁਰ ਬ੍ਰਿਧ ਨਾਈ।
ਤੇ ਇਹ ਆਪਣੀ ਅਗਨ ਨਹੀਂ ਛੱਡਦਾ। ਅਗਨ ਕੀ ਹੈ? ਈਰਖਾ ਦੀ ਅਗਨੀ, ਵਿਸ਼ੇ ਵਿਕਾਰਾਂ ਦੀ ਅੱਗ ਇਹਦੇ ਅੰਦਰ ਹੈ, ਇਹ ਛੱਡਦਾ ਨਹੀਂ, ਇਹ ਕੋਮਲ ਨਹੀਂ, ਇਹ ਕਠੋਰ ਹੈ।
ਕੋਟ ਯਤਨ ਕੋ ਕਰੋ ਪਰ ਕ੍ਰਿਤ ਨਾ ਜਾਏ।
ਕਰੋੜਾਂ ਯਤਨ ਕਰ ਲੋ ਪਰ ਇਹਦਾ ਸੁਭਾਵ ਨਹੀਂ ਜਾਂਦਾ। ਪੱਥਰ ਦਾ ਸੁਭਾਵ ਕੀ ਹੈ? ਕਠੋਰ ਰਹਿਣਾ। ਇਸੇ ਤਰ੍ਹਾਂ ਅਸੀਂ ਸਾਰੇ ਬੰਦੇ ਪੱਥਰ ਦੀ ਜੋਨੀ ਵਿਖੇ ਆਏ ਹਾਂ, ਸਭਨਾਂ ਦੇ ਅੰਦਰ ਕਠੋਰਤਾ ਹੈ। ਜਦੋਂ ਫੁੱਲ ਦੀ ਜੋਨੀ ਵਿਖੇ ਉਥੋਂ ਕੋਮਲਤਾ ਆ ਗਈ, ਪਰ ਜਿਹਦੇ ਅੰਦਰ ਕਠੋਰਤਾ ਹੈ ਉਹ ਬੰਦਾ ਪੱਥਰ ਵਾਂਗ ਕਠੋਰ ਹੀ ਹੈ। ਇਹ ਪ੍ਰਿਥਿਆ ਬਿਲਕੁਲ ਕਠੋਰ ਹੈ, ਇਹਨੇ ਨਰਮ ਨਹੀਂ ਹੋਣਾ।
ਭਇਓ ਨਿਰਾਸ਼ ਵਿਚਾਰ ਇਮ ਉੱਠ ਕਰ ਪਾ ਠੰਡਾ।
ਭਾਈ ਸਾਹਿਬ ਆਪਣੇ ਮਨ ਚ ਇਹ ਵਿਚਾਰ ਕਰਕੇ ਉੱਠ ਕਰਕੇ ਖੜੇ ਹੋ ਗਏ ਹਨ।
ਪ੍ਰਥਮ ਕਲੰਕ ਜੋ ਲੱਗਿਓ ਬਦ ਅਬ ਕੀਨਸ ਗਾਦਾ।
ਜਿਹੜਾ ਪਹਿਲੇ ਕਲੰਕ ਲੱਗਿਆ ਸੀ ਉਹ ਕਲੰਕ ਵੱਧ ਗਿਆ, ਉਹ ਕਲੰਕ ਗਾੜਾ ਹੋ ਰਿਹਾ। ਪਹਿਲਾ ਕਲੰਕ ਕੀ ਸੀ? ਪ੍ਰਿਥਿਆ, ਇਹਨੇ ਸਤਿਗੁਰ ਦੇ ਸਾਹਿਬਜ਼ਾਦੇ ਨੂੰ ਮਨਵਾਉਣ ਲਈ ਅਨੇਕਾਂ ਢੰਗ ਵਰਤੇ, ਦਾਈ ਨੂੰ ਭੇਜਿਆ, ਸਪੇਰੇ ਨੂੰ ਭੇਜਿਆ ਕਿ ਆਪਣੇ ਭਤੀਜੇ ਨੂੰ ਮਰਵਾ ਦਵਾ, ਇਹ ਕਲੰਕ ਲੱਗਿਆ। ਪਰ ਇਹਦੇ ਮਨ ਵਿਖੇ ਹੋਰ ਵੀ ਭੈੜੇ ਵਿਚਾਰ ਹਨ, ਇਸ ਕਰਕੇ ਇਹ ਕਲੰਕ ਵੱਧ ਗਿਆ ਹੈ।
ਦੁੱਖ ਪਾਵੋ ਹੋਏ ਹਾਨ ਕੋ ਨੀਕੀ ਨਾ ਮਾਨੀ।
ਇਹ ਦੁੱਖ ਪਾਵੇਗਾ, ਇਹਦੀ ਹਾਨੀ ਹੋਵੇਗੀ, ਇਹ ਗੱਲ ਚੰਗੀ ਨਹੀਂ। ਭਾਈ ਸਾਹਿਬ ਨੇ ਆਪਣੇ ਮਨ ਚ ਇਹ ਵਿਚਾਰ ਕੀਤੀ ਹੈ।
ਅਪ ਜਸ ਵਿਥਰੀਓ ਜਗਤ ਮੈਂ ਇਹ ਨਰਕ ਨਿਸ਼ਾਨੀ।
ਇਹ ਨਰਕ ਦੀ ਨਿਸ਼ਾਨੀ ਹੈ ਕਿ ਸੰਸਾਰ ਵਿਖੇ ਅਪ ਜਸ ਹੋਵੇ। ਲੋਕੀ ਆਖਣਗੇ ਇੱਕ ਤਾਂ ਭਰਾ ਗੁਰੂ ਹੈ, ਦੂਜਾ ਭਰਾ ਗੁਰੂ ਦਾ ਵਿਰੋਧੀ ਹੈ, ਕਪਟੀ ਹੈ, ਇਹ ਪੂਰੇ ਸੰਸਾਰ ਵਿਖੇ ਅਪਜਸ ਨਿੰਦਾ ਹੋਵੇਗੀ।
ਗੁਰੂ ਕਹਾਇਓ ਚੈਤੇ ਬਿਨ ਗੁਣ ਅਗਿਆਨੀ।
ਗੁਰੂ ਕਹਾਣਾ ਚਾਹੁੰਦਾ ਹੈ ਪਰ ਬਿਨਾ ਗੁਣ ਤੋਂ ਅਗਿਆਨੀ ਹੈ। ਗੁਣ ਤਾਂ ਹੈ ਹੀ ਕੋਈ ਨੀ, ਅੰਦਰ ਅਗਿਆਨ ਭਰਿਆ ਹੋਇਆ ਅੰਧਕਾਰ ਹੈ, ਅਵਿਦਿਆ ਦਾ ਹਨੇਰਾ ਹੈ, ਗਿਆਨ ਦੀ ਇੱਕ ਵੀ ਕਿਰਨ ਨਹੀਂ। ਗੁਰੂ ਤਾਂ ਗਿਆਨ ਸਰੂਪ ਹੈ, ਗੁਰੂ ਪ੍ਰਕਾਸ਼ ਵਾਲਾ ਹੁੰਦਾ ਹੈ, ਪਰ ਇਹ ਤਾਂ ਅਗਿਆਨੀ ਹੈ।
ਸਿਆਣੋ ਪੁਰਖ ਨਾ ਮਾਨੈ ਲਿਓ ਨਿਤਿਆ ਜਾਨੀ।
ਜਿਹੜੇ ਸਿਆਣੇ ਪੁਰਖ ਹਨ ਉਹ ਜਾਣਦੇ ਹਨ ਕਿ ਜਿਹੜਾ ਗੁਰੂ ਹੈ ਸ਼ੁੱਧ ਹੈ, ਪਰ ਇਹ ਤਾਂ ਅਗਿਆਨੀ ਹੈ, ਅੰਦਰੋਂ ਕਪਟੀ ਹੈ, ਮੈਲਾ ਹੈ। ਉਹ ਸਿਆਣੇ ਪੁਰਖ ਨਹੀਂ ਮੰਨਣਗੇ ਇਹਦੀ ਗੱਲ ਨੂੰ, ਇਸ ਨੂੰ ਕਪਟੀ ਹੀ ਜਾਣਨਗੇ।
ਉਠਤ ਕਯੋ ਸੁਨ ਕੋ ਜਰਿਓ ਬੋ ਕਾਢਤ ਗਾਰੇ।
ਭਾਈ ਸਾਹਿਬ ਨੇ ਆਖਿਆ ਭਰਾਵਾ ਉਠ, ਪ੍ਰਿਥਿਆ ਉਠ, ਚੱਲ ਮੇਰੇ ਨਾਲ ਚੱਲ। ਇਹਨੇ ਸੁਣਦੇ ਸਾਰ ਉੱਠ ਕੇ ਗਾਲਾਂ ਕੱਢੀਆਂ ਭਾਈ ਗੁਰਦਾਸ ਜੀ ਨੂੰ।
ਆਸਨ ਪਰਤੇ ਉਛਲ ਤੋ ਔਰ ਸਮਤ ਬਿਸਾਰੇ।
ਇਕਦਮ ਬਿਜਲੀ ਵਾਂਗ ਆਪਣੇ ਆਸਨ ਤੋਂ ਖੜਾ ਹੋਇਆ, ਉਛਲਿਆ ਤੇ ਆਪਣੀ ਸਮਤ ਨੂੰ ਵਿਸਾਰ ਕੇ ਇਹ ਆਖਣ ਲਗਾ ਹੈ।
ਕਹਿਤ ਅਨੁਚਿਤ ਬਹੁਤ ਹੀ ਬੋਲਿਓ ਪੁਨ ਪਾਏ।
ਸਮਤ ਕੋਈ ਨਹੀਂ ਰਹੀ, ਦੁਰਮਤ ਆ ਗਈ ਤੇ ਅਨੁਚਿਤ ਭੈੜੇ ਬਚਨ ਆਪਣੇ ਜ਼ੁਬਾਨ ਤੋਂ ਆਖਦਾ ਹੈ ਭਾਈ ਸਾਹਿਬ ਨੂੰ।
ਰਾਮਦਾਸ ਸ਼੍ਰੀ ਸਤਿਗੁਰੂ ਸਰਬਗ ਸਦਾਏ।
ਭਾਈ ਸਾਹਿਬ ਸੋਚ ਰਹੇ ਹਨ ਸਤਿਗੁਰ ਨੇ ਚੰਗਾ ਹੀ ਕੀਤਾ, ਗੁਰੂ ਰਾਮਦਾਸ ਜੀ ਨੇ ਉਹ ਜਾਣ ਹੀ ਜਾਣ ਹਨ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ, ਜਾਣਦੇ ਹਨ, ਤ੍ਰਿਕਾਲ ਦਰਸ਼ੀ ਹਨ। ਸਾਡਾ ਇਹ ਵੱਡਾ ਪੁੱਤਰ ਇਹ ਤਾਂ ਕਪਟੀ ਹੈ, ਇਹ ਤਾਂ ਗੁਰਿਆਈ ਦੇ ਲਾਇਕ ਨਹੀਂ, ਇਹਦੇ ਅੰਦਰ ਕਪਟ ਪੂਣਾ ਹੈ, ਵਿਸ਼ੇ ਵਿਕਾਰ ਹਨ, ਕਠੋਰਤਾ ਹੈ। ਇਸ ਕਰਕੇ ਸਤਿਗੁਰਾਂ ਨੇ ਇਹ ਜਾਣ ਕੇ
ਤੁਝ ਕੋ ਸ਼ਕਤੀ ਨਾ ਦੇਈ ਸ਼ਬਰੇ ਦੇ ਵਿਚਾਰੇ,
ਤੈਨੂੰ ਕੋਈ ਸ਼ਕਤੀ ਬਖਸ਼ਿਸ਼ ਕੀਤੀ ਨਹੀਂ। ਸਤਿਗੁਰੂ ਆਪਣੇ ਮਨ ਚ ਵਿਚਾਰ ਕੀਤੀ ਵੀ ਇਹ ਤਾਂ ਬੰਦਾ ਕਪਟੀ ਹੈ, ਇਹਨੂੰ ਕੋਈ ਸ਼ਕਤੀ ਨਹੀਂ ਦੇਣੀ।
ਹਜ਼ਾਰੇ ਜਰਨ ਗਿਆਨੀਓ ਨਹੀਂ ਹੋਰਾ ਤ੍ਰਿਤਹਾਰੇ,
ਜਿਹੜਾ ਬੰਦਾ ਹੋਲਾ ਹੈ, ਧੀਰਜਵਾਨ ਉਹਦੇ ਵਾਲਾ ਗੁਣ ਹੈ ਹੀ ਨਹੀਂ, ਧੀਰਜ ਹੌਸਲਾ ਹੈ ਹੀ ਨਹੀਂ, ਤੇ ਜਿਹਦੇ ਅੰਦਰ ਆਜ਼ਾਦ ਨੂੰ ਜਰਨ ਦੀ ਸ਼ਕਤੀ ਨਹੀਂ, ਭਾਣਾ ਮਨ ਦਾ ਕੋਈ ਵੀ ਕਿਣਕਾ ਨਹੀਂ, ਤੇ ਉਹ ਬੰਦਾ ਗੁਰ ਨਹੀਂ ਹੋ ਸਕਦਾ। ਭਾਣਾ ਮੰਨਣ ਵਾਲੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਹਨ, ਜਿਹੜੇ ਆਖਦੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਗੱਲ ਹੈ ਆਜ਼ਾਦ ਨੂੰ ਵੀ ਜਾਣ ਜਾਣਾ, ਡਿੱਠ ਕੇ ਵੀ ਅਣਡਿੱਠ ਕਰ ਦੇਣਾ, ਇਹ ਸ਼ਕਤੀ ਗੁਰੂ ਦੀ ਹੈ, ਇਹ ਕਲਾ ਗੁਰੂ ਦੀ ਹੈ। ਤਾਂ ਸਤਿਗੁਰੂ ਜਾਣੀ ਜਾਣ ਗੁਰੂ ਰਾਮਦਾਸ ਜੀ ਉਹਨਾਂ ਨੇ ਇਹ ਜਾਣ ਕੇ ਹੀ ਤੈਨੂੰ ਗੁਰਿਆਈ ਬਖਸ਼ਿਸ਼ ਨਹੀਂ ਕੀਤੀ।
ਇਹ ਕੁਛ ਤੇ ਕੁਛ ਕਰੇ ਗੋ ਅਜ਼ਮਤ ਕੋ ਪਾਏ,
ਸਤਿਗੁਰੂ ਜਾਣਦੇ ਹਨ ਵੀ ਇਹ ਕੁਛ ਤੋਂ ਕੁਝ ਕਰੇਗਾ, ਸਿੱਖਾਂ ਦਾ ਵੇੜਾ ਪਾਰ ਕਰਨ ਦੀ ਥਾਂ ਸਿੱਖਾਂ ਨੂੰ ਲੁੱਟੇਗਾ, ਲੁੱਟ ਲੁੱਟ ਕੇ ਆਪਣੇ ਪੇਟ ਭਰੇਗਾ, ਆਪਣਾ ਘਰ ਭਰੇਗਾ, ਇਹ ਕਿਸੇ ਦਾ ਭਲਾ ਨਹੀਂ ਕਰ ਸਕਦਾ।
ਕਿਆ ਤੇ ਛੂਛਾ ਰੱਖਿਓ ਨਿਜ ਥਲ ਨਾ ਟਿਕਾਏ,
ਇਸ ਕਰਕੇ ਇਸ ਧੰਨ ਧੰਨ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸਤਿਗੁਰਾਂ ਨੇ ਇਹਨੂੰ ਛੂਛਾ ਰੱਖਿਆ, ਆਪਣੀ ਥਾਂ ਤੇ ਬਿਰਾਜਮਾਨ ਨਹੀਂ ਕੀਤਾ।
ਅਬ ਤੇਰੀ ਪਰਕ੍ਰਿਤ ਲਖ ਮਨ ਮੈਂ ਦ੍ਰਿੜ ਜਾਨੀ,
ਹੁਣ ਤੇਰੀ ਪ੍ਰਕਿਰਤ ਭਾਵ ਤੇਰਾ ਸੁਭਾਅ ਜਾਣ ਕੇ ਸਤਿਗੁਰਾਂ ਨੇ ਇਹ ਮਨ ਵਿਖੇ ਜਾਣਿਆ ਸੀ।
ਉਚਿਤ ਕਰੀ ਸ਼੍ਰੀ ਸਤਿਗੁਰੂ ਸਭ ਮੈਂ ਵਿਦਤਾਨੀ,
ਇਹ ਗੱਲ ਚੰਗੀ ਕੀਤੀ ਹੈ, ਉਚਿਤ ਕੀਤੀ ਹੈ ਤੇ ਪੂਰੇ ਸੰਸਾਰ ਵਿਖੇ ਇਹ ਗੱਲ ਪ੍ਰਗਟ ਹੋ ਗਈ ਹੈ।
ਗਾਰ ਨਿਕਾਰ ਕੋ ਤਜਿਓ ਇਨਕੈ ਚਲ ਆਇਓ,
ਤੇ ਇਸ ਤਰ੍ਹਾਂ ਗਾਲਾ ਹੀ ਕੱਢਦਾ ਰਹਿ ਗਿਆ ਪ੍ਰਿਥੀਆ, ਤੇ ਭਾਈ ਸਾਹਿਬ ਉਹਨੂੰ ਛੱਡ ਕੇ ਆਪਣੇ ਰਸਤੇ ਤੇ ਪੈ ਗਏ ਹਨ।
ਬੜੀ ਦੁਸ਼ਟਤਾ ਏ ਹਿਰਦੇ ਇਤਨੇ ਚਿਤ ਲਿਆਇਓ,
ਭਾਈ ਸਾਹਿਬ ਨੇ ਜਾਣ ਲਿਆ ਵੀ ਬੰਦਾ ਦੁਸ਼ਟ ਹੈ, ਇਹਦੇ ਅੰਦਰ ਕਪਟ ਪੂਣਾ ਹੈ, ਇਸ ਕਰਕੇ ਭਾਈ ਸਾਹਿਬ ਉਹਨੂੰ ਨਾਲ ਲੈ ਕੇ ਨਹੀਂ ਆਏ, ਉੱਥੇ ਹੀ ਛੱਡ ਕੇ ਆ ਗਏ ਹਨ।
ਤਿਆਰ ਮਾਰਗ ਭਰਿਓ ਇਸ ਕੋ ਬਿਸਰਾਏ,
ਭਾਈ ਸਾਹਿਬ ਗੁੱਸਾ ਛੱਡ ਕੇ ਗੁਰੂ ਦੇ ਸ਼ਬਦ ਵਿਖੇ ਲੀਨ ਹੋ ਗਏ ਹਨ, ਤੇ ਉਥੋਂ ਤਿਆਰ ਹੋ ਕੇ ਅੰਮ੍ਰਿਤਸਰ ਨੂੰ ਤੁਰ ਪਏ ਹਨ।
ਸ਼੍ਰੀ ਅਰਜਨ ਕੇ ਬ੍ਰਿੰਦ ਗੁਣ ਸਿਮਰਤ ਹਰ ਖਾਏ,
ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗੁਣ ਗਾਉਂਦੇ ਹੋਏ ਭਾਈ ਗੁਰਦਾਸ ਜੀ ਸਹਿਜ ਸੁਭਾਏ ਵਾਹਿਗੁਰੂ ਜਪਦੇ ਹੋਏ ਆ ਰਹੇ ਹਨ।
ਧੰਨ ਰਿਦਾ ਗੰਭੀਰ ਚਿੰਨ ਰਤਨਾਗਰ ਜੈਸੇ,
ਧੰਨ ਰਿਦਾ ਗੰਭੀਰ ਜਿਮ, ਇਨ੍ਹਾਂ ਦਾ ਹਿਰਦਾ ਗੰਭੀਰ ਹੈ, ਡੂੰਘਾ ਹੈ, ਰਤਨਾਗਰ ਸਮੁੰਦਰ ਵਾਂਗ, ਸਾਗਰ ਵਾਂਗ ਜਿਹੜੇ ਗਹਿਰ ਗੰਭੀਰ ਹਨ। ਸਾਗਰ ਦੀ ਵੀ ਕੁਛ ਸੀਮਾ ਹੈ ਪਰ ਗੁਰੂ ਦੀ ਸੀਮਾ ਨਹੀਂ, ਗੁਰੂ ਤਾਂ ਵਿਸ਼ਾਲ ਦਾਇਰੇ ਵਾਲਾ ਹੈ, ਸਤਿਗੁਰ ਤਾਂ ਗੁਣਾਂ ਦੇ ਖਜ਼ਾਨੇ ਹਨ। ਐਸੇ ਗੁਣ ਯਾਦ ਕਰਦੇ ਹੋਏ ਭਾਈ ਸਾਹਿਬ ਜੀ ਸਹਿਜ ਸੁਭਾਏ ਆ ਰਹੇ ਹਨ।
ਸ਼ੀਤਲ ਤਪਤ ਨਾ ਬਦ ਕੰਮ ਇਕ ਰਸ ਬ੍ਰਿਤੀ ਚੈਸੇ,
ਜਿਨ੍ਹਾਂ ਦੀ ਬ੍ਰਿਤੀ ਇਕ ਰਸ ਰਹਿੰਦੀ ਹੈ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨੈ ਉਸਤਤ ਜਾ ਕੇ, ਲੋਹ ਮੋਹ ਮਾਨਾ, ਐਸੀ ਬਿਰਤੀ ਹੈ, ਨਾ ਤਾਂ ਬਹੁਤੇ ਠੰਡੇ ਹੁੰਦੇ ਨਾ ਬਹੁਤੇ ਗਰਮ, ਬਿਲਕੁਲ ਨਰਮ ਰਹਿੰਦੇ, ਸ਼ੀਤਲ ਨਾ ਤਪਤ, ਸਤਿਗੁਰ ਠੰਡੇ ਰਹਿੰਦੇ, ਬਹੁਤੇ ਗਰਮ ਨਹੀਂ ਹੁੰਦੇ, ਬਹੁਤੇ ਗੁੱਸੇ ਵਿਖੇ ਨਹੀਂ ਆਉਂਦੇ, ਐਸੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਨ।
ਕਾਮ ਕ੍ਰੋਧ ਮਦ ਲੋਭ ਦੁੱਖ ਇਤਿਆਦ ਵਿਕਾਰਾ,
ਕਾਮ ਕ੍ਰੋਧ ਲੋਭ ਅਹੰਕਾਰ ਇਹ ਸਭ ਵਿਕਾਰ ਸਤਿਗੁਰਾਂ ਦੇ ਅੰਦਰੋਂ ਹੈ ਹੀ ਨਹੀਂ, ਸਭ ਵਿਕਾਰ ਆਪੇ ਦੌੜ ਪਏ, ਜਿੱਥੇ ਸ਼ਬਦ ਦਾ ਪ੍ਰਕਾਸ਼ ਹੈ ਉਥੇ ਵਿਕਾਰ ਨਹੀਂ ਰਹਿੰਦਾ, ਉਥੇ ਮਨ ਤਾਂ ਸ਼ਬਦ ਸਰੂਪ ਬਣ ਗਿਆ ਹੈ, ਮਨ ਪ੍ਰਕਾਸ਼ ਰੂਪ ਬਣਿਆ ਹੋਇਆ ਹੈ।
ਇਨ ਤੇ ਛੁਪਤ ਨਾ ਹੋਤ ਕਬ ਰਸ ਅਨੰਦ ਮਝਾਰਾ।
ਸਤਿਗੁਰੂ ਜੀ ਆਪਣੇ ਆਨੰਦ ਵਿਖੇ ਰਹਿੰਦੇ ਹਨ, ਉਹ ਆਨੰਦ ਰਸ ਪਰਮਾਨੰਦ ਸਤਿਗੁਰੂ ਜੀ ਉਹਦੇ ਵਿਖੇ ਰਹਿੰਦੇ ਹਨ, ਤੇ ਉਹਨਾਂ ਦਾ ਮਨ ਵਿਸ਼ੇ ਵਿਕਾਰਾਂ ਨਾਲ ਛੂੰਹਦਾ ਨਹੀਂ ਹੈ।
ਅੰਤ ਚਲਤ ਚਿਤ ਚਿਤੂ ਤੋ ਬਗ ਪ੍ਰੇਮ ਵਿਸਾਲਾ।
ਮਨ ਵਿਖੇ ਭਾਈ ਸਾਹਿਬ ਦੇ ਪ੍ਰੇਮ ਦੀਆਂ ਤਰੰਗਾ ਜਾਗ ਪਈਆਂ। ਰਸਤੇ ਵਿਖੇ ਆ ਤਾਂ ਰਹੇ ਹਨ, ਪਰ ਇੱਕੋ ਯਾਦ ਹੈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਉਹਨਾਂ ਦਾ ਸ਼ਬਦ ਹੀ ਮਨ ਵਿਖੇ ਚੱਲ ਰਿਹਾ ਹੈ।
ਨੀਰ ਬਿਲੋਚਨ ਤੇ ਸ਼ਰਵਯੋ ਗਦ ਗਦ ਤਿਸ ਕਾਲਾ।
ਗੁਰੂ ਦੀ ਯਾਦ ਆ ਰਹੀ ਹੈ ਤੇ ਉਸ ਯਾਦ ਦੁਆਰਾ ਅੱਖਾਂ ਚੋ ਪ੍ਰੇਮ ਦੇ ਅਥਰੂ ਵੀ ਆ ਰਹੇ। ਉਹ ਬੈਰਾਗ ਦੇ ਅਥਰੂ ਅੱਖਾਂ ਚੋ ਗਦ ਗਦ ਕੇ ਬਾਹਰ ਆ ਰਹੇ ਹਨ।
ਸ੍ਰੀ ਗੁਰੂ ਪਗ ਪੰਕਜ ਮਿਰਦੁਲ ਔਰ ਬਿਖੈ ਬਿਸਾਏ।
ਗੜਾ ਵੀ ਭਰ ਗਿਆ ਭਾਈ ਸਾਹਿਬ ਦਾ, ਸਤਿਗੁਰਾਂ ਦਾ ਕੋਮਲ ਸੁਭਾਵ, ਚਰਨ ਕਮਲ ਜਿਹੜੇ ਬਹੁਤ ਕੋਮਲ ਹਨ, ਉਸ ਨੂੰ ਆਪਣੇ ਮਨ ਚ ਵਸਾ ਕੇ ਆ ਰਹੇ ਹਨ।
ਸੁੰਦਰ ਦਰਸ਼ਨ ਦੇਖ ਬੇ ਮਨ ਮੈਂ ਅਕਲਾਏ।
ਤੇ ਮਨ ਵਿਖੇ ਹੁਣ ਇੱਛਾ ਹੈ ਜਾ ਕੇ ਦਰਸ਼ਨ ਕਰੀਏ ਸਤਿਗੁਰਾਂ ਦੇ, ਉਹ ਦਰਸ਼ਨ ਬਹੁਤ ਸੁੰਦਰ ਹਨ, ਬਹੁਤ ਸੋਹਣੇ ਹਨ।
ਪੰਥ ਚਲਤ ਪਾਸ਼ੀਗਰੀ ਅੰਮ੍ਰਿਤ ਤਾਲਾ।
ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਆ ਰਹੇ ਹਨ ਭਾਈ ਸਾਹਿਬ ਬਹੁਤ ਹੀ ਕਾਹਲੀ ਨਾਲ।
ਪਹੁੰਚੀ ਉਹ ਤੂਰਨ ਜਾਏ ਕੈ ਸ੍ਰੀ ਗੁਰ ਕੀ ਸ਼ਾਲਾ।
ਜਿੱਥੇ ਸਤਿਗੁਰਾਂ ਦੇ ਮਹਿਲ ਹਨ ਭਾਈ ਸਾਹਿਬ, ਉੱਥੇ ਛੇਤੀ ਪਹੁੰਚ ਗਏ ਹਨ।
ਬੰਦਨ ਪਦ ਅਰਬਿੰਦ ਕਰ ਲੋਚਨ ਪਰ ਹੇਰੇ।
ਤੇ ਜਾਂਦੇ ਸਾਰ ਮੱਥਾ ਟੇਕਿਆ ਚਰਨ ਕਮਲਾਂ ਦੇ ਸਤਿਗੁਰਾਂ ਤੇ, ਅੱਖਾਂ ਚੋ ਅਥਰੂ ਆ ਰਹੇ ਹਨ, ਅੱਖਾਂ ਭਰ ਆਈਆਂ ਹਨ ਵੈਰਾਗ ਨਾਲ ਭਾਈ ਗੁਰਦਾਸ ਜੀ ਦੀਆਂ।
ਪਰਮ ਪ੍ਰੇਮ ਪੁਲ ਕਾਵਲੀ ਆਨੰਦ ਉਮੰਗੇਰੇ।
ਰੋਮ ਰੋਮ ਖੜਾ ਹੋ ਗਿਆ ਹੈ ਅੱਜ ਭਾਈ ਸਾਹਿਬ ਦੇ, ਰੋਮ ਰੋਮ ਵਿਖੇ ਗੁਰੂ ਦਾ ਪ੍ਰੇਮ ਜਾਗ ਪਿਆ। ਉਹ ਰੋਮ ਪੁਲਕਾਵਲੀ ਜਦੋਂ ਗੁਰਸਿੱਖਾਂ ਦੇ ਮਨ ਵਿਖੇ ਉਮੰਗ ਜਾਗੇ, ਉਦੋਂ ਤਿਰੰਗਾ ਆਉਂਦੀਆਂ ਨੇ ਤੇ ਭਾਈ ਸਾਹਿਬ ਅੱਜ ਦਰਸ਼ਨ ਕਰਕੇ ਉਹਨਾਂ ਦੇ ਰੋਮ ਰੋਮ ਖੜੇ ਹੋ ਗਏ ਹਨ, ਅੰਦਰ ਆਨੰਦ ਰਸ ਜਾਗ ਪਿਆ ਹੈ।
ਸ੍ਰੀ ਅਰਜਨ ਜੀ ਦੇਖ ਕੇ ਸੁਧ ਬੂਜਨ ਕੀਨੀ।
ਸਤਿਗੁਰਾਂ ਨੇ ਦੇਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਪੁੱਛਿਆ ਹੈ ਭਾਈ ਸਾਹਿਬ ਤੋਂ,
ਉਹ ਪ੍ਰਾਤ ਕੀ ਬਾਰਤਾ ਕੈਸੀ ਗਤ ਚੀਨੀ।
ਦੱਸੋ ਭਾਈ ਸਾਹਿਬ ਜੀ, ਸਾਡੇ ਭਰਾ ਦੀ ਕੀ ਗਤੀ ਹੈ, ਉਹਦੀ ਵਾਰਤਾ ਕੀ ਹੈ, ਉਹਦੇ ਮਨ ਵਿਖੇ ਕੀ ਵਿਚਾਰ ਹੈ, ਸਾਨੂੰ ਇਹ ਸਭ ਦੱਸੋ।
ਕਿਸ ਪ੍ਰਕਾਰ ਕੋ ਮਤ ਹੈ ਆਮਨ ਇਸ ਥਾਨੀ।
ਉਹਦੀ ਬੁੱਧੀ ਕਿਵੇਂ ਦੀ ਹੈ, ਉਹਦੀ ਮਤ ਕਿਵੇਂ ਦੀ ਹੈ, ਇੱਥੇ ਆਉਣਾ ਚਾਹੁੰਦਾ ਕਿ ਨਹੀਂ ਆਉਣਾ ਚਾਹੁੰਦਾ, ਉਹਦੇ ਮਨ ਵਿਖੇ ਕਿਹੜੀ ਵਿਚਾਰਾਂ ਹਨ।
ਦੁਸ਼ਟ ਸੁਭਾਵ ਤਿਆਗਿਓ ਮਾਨਿਓ ਕੇ ਨਾ ਮਾਨਾ।
ਦੱਸੋ ਜੀ, ਸੁਭਾਵ ਦੁਸ਼ਟ ਹੈ ਕਿ ਸ਼ੁੱਧ ਹੋ ਗਿਆ, ਮੰਨ ਗਿਆ ਕਿ ਨਹੀਂ ਮੰਨਿਆ ਸਾਡਾ ਭਰਾ, ਦੱਸੋ ਉਹਦਾ ਸੁਭਾਵ ਕਿਵੇਂ ਦਾ ਹੈ।
ਹੱਥ ਬੰਦ ਭਾਈ ਕਰਿਓ ਤੁਮ ਪਰਬਲ ਮਾਇਆ।
ਭਾਈ ਸਾਹਿਬ ਨੇ ਹੱਥ ਜੋੜ ਲਏ, ਆਖਣ ਲੱਗੇ ਮਹਾਰਾਜ ਤੁਹਾਡੀ ਮਾਇਆ ਅਤ ਪ੍ਰਬਲ ਹੈ, ਬਹੁਤ ਬਲਸ਼ਾਲੀ ਹੈ। ਮਾਈ ਮਾਇਆ ਛਲ, ਇਹ ਮਾਇਆ ਛਲ ਸਰੂਪ ਹੈ ਜਿਹੜੀ ਜੜ ਚੇਤਨ ਦੋਵਾਂ ਤਰ੍ਹਾਂ ਦੀ ਹੈ। ਚੇਤਨ ਜਿਹੜੀ ਸਭਨਾ ਦੇ ਅੰਦਰ ਵਿਸ਼ੇ ਵਿਕਾਰ ਦੇ ਰੂਪ ਵਿਖੇ ਹੈ, ਤੇ ਜੜ ਇਹ ਬੈਂਕ ਬੈਲੈਂਸ, ਇਹ ਨੋਟ ਸਾਰਾ ਪਸਾਰਾ, ਇਹ ਸਭ ਮਾਇਆ ਜੜ ਚੇਤਨ ਹੈ, ਇਹ ਬਹੁਤ ਪ੍ਰਬਲ ਹੈ।
ਯੋਗੀ ਮੁੰਜਨ ਆਦਿ ਤੇ ਕੋ ਕੋ ਨਾ ਪਰਮਾਇਆ।
ਜਿਸ ਮਾਇਆ ਨੇ ਯੋਗੀ ਨੂੰ, ਮੁਨੀਆਂ ਨੂੰ, ਅਨੇਕਾਂ ਬੰਦਿਆਂ ਨੂੰ ਭਰਮਾਇਆ ਹੋਇਆ, ਸਭ ਨੂੰ ਆਪਣੇ ਅਧੀਨ ਕੀਤਾ ਹੋਇਆ, ਵੱਡੇ ਵੱਡੇ ਜੋਗੀ ਵੀ ਇਸ ਮਾਇਆ ਦੇ ਅਧੀਨ ਹਨ।
ਜਥਾ ਭਵਿੱਖ ਕ੍ਰਿਤ ਕੋ ਕਰਬੇ ਕੋ ਚਾਈ।
ਤੁਸੀਂ ਆਪ ਜਾਣਦੇ ਹੋ ਕਿ ਅਗਾਂਹ ਕੀ ਹੋਣ ਵਾਲਾ ਹੈ, ਤੁਸਾਂ ਨੇ ਆਪਣੀ ਮਾਇਆ ਇਸ ਤਰ੍ਹਾਂ ਵਰਤਾਈ ਹੈ।
ਇਸ ਪ੍ਰਕਾਰੀ ਬਣ ਸਕੈ ਹੋਏ ਅੰਤ ਨਾਈ।
ਹਾਂਜੀ,
ਇਸ ਪ੍ਰਕਾਰ ਇਸ ਪ੍ਰਕਾਰ ਹੀ ਬਣ ਸਕੈ ਹੋਏ ਅੰਤ ਨਾਈ।
ਤੁਸੀਂ ਜਾਣੀ ਜਾਣ ਹੋ ਭਵਿੱਖ ਦੀ ਜਾਣਦੇ ਹੋ ਵੀ ਭਵਿੱਖ ਵਿਖੇ ਇਹ ਵਚਨ ਹੋਣੇ ਹਨ, ਜਿਸ ਪ੍ਰਕਾਰ ਹੀ ਬਣ ਸਕੇ ਤੇ ਉਸੇ ਤਰ੍ਹਾਂ ਹੋਵੇਗਾ, ਕੋਈ ਹੋਰ ਗੱਲ ਨਹੀਂ ਹੋਣੀ।
ਜਿਸ ਪਰ ਕਰਨਾ ਨਿਜ ਕਰੋ ਦੇ ਹੱਥ ਬਚਾਓ।
ਮਹਾਰਾਜ, ਤੁਹਾਡੀ ਮਾਇਆ ਤੇ ਪ੍ਰਬਲ ਹੈ, ਪਰ ਜਿਸ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਕੋਈ ਡੁੱਬਦਾ ਹੋਵੇ ਸਮੁੰਦਰ ਵਿਖੇ ਤੇ ਉਹਨੂੰ ਕੋਈ ਸਹਾਰਾ ਨਾ ਮਿਲੇ, ਤਿਣਕਾ ਮਿਲ ਜਾਵੇ, ਉਹ ਤਿਣਕਾ ਕੀ ਹੈ? ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਰੂਪੀ ਬਾਹ ਉਹਨੂੰ ਮਿਲ ਜਾਵੇ, ਉਹ ਤਰ ਜਾਂਦਾ ਹੈ। ਸਤਿਗੁਰ ਜੀ, ਤੁਹਾਡੀ ਕਿਰਪਾ ਹੀ ਸਾਨੂੰ ਇਸ ਮਾਇਆ ਤੋਂ ਬਾਹਰ ਕੱਢ ਸਕਦੀ ਹੈ। ਮਾਇਆ ਕੀ ਹੈ? ਜਿਹੜੀ ਸਾਡੇ ਮਨਾਂ ਵਿਖੇ ਵਿਆਪਕ ਹੈ। ਕੇਵਲ ਇਹ ਵੀ ਮਾਇਆ ਨਹੀਂ, ਵੀ ਨੋਟ ਵੀ ਨਹੀਂ, ਕੇਵਲ ਸਿਮਰਨ ਤੋਂ ਬਿਨਾਂ ਜਿੱਥੋਂ ਸੁਰਤੀ ਸ਼ਬਦ ਵਿਖੇ ਟਿਕ ਜਾਵੇ ਉਥੇ ਮਾਇਆ ਨਹੀਂ। ਬਾਕੀ ਤਿੰਨ ਗੁਣ ਮਾਇਆ ਦੇ ਅਧੀਨ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਸਭ ਮਾਇਆ ਦੇ ਹਨ। ਤੁਰਿਆ ਪਦ ਵਿਖੇ ਮਾਇਆ ਨਹੀਂ, ਉਥੇ ਸ਼ਬਦ ਹੀ ਸ਼ਬਦ ਹੈ, ਉਥੇ ਸੁਰਤੀ ਹੀ ਸ਼ਬਦ ਨਾਲ ਜੁੜੀ ਰਹਿੰਦੀ ਹੈ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਬਸਿਆ ਸੋਏ। ਇਹ ਮਾਇਆ ਤੋਂ ਤੁਸੀਂ ਹੀ ਕੱਢ ਸਕਦੇ ਹੋ।
ਨਿੰਦਕ ਦੁਰਜਨ ਸਿੰਧ ਪਾਵ ਜਿਸ ਬਿਖੈ ਡੁਬਾਵੋ।
ਨਿੰਦਕ ਦੁਰਜਨ ਬੰਦੇ, ਭੈੜੇ ਬੰਦੇ, ਉਹ ਸਮੁੰਦਰ ਵਿਖੇ ਡੁੱਬ ਰਹੇ ਹਨ, ਪਰ ਤੁਸੀਂ ਹੀ ਉਹਨਾਂ ਨੂੰ ਤਾਰਨ ਵਾਲੇ ਹੋ। ਤੁਸੀਂ ਕਿਰਪਾ ਨਹੀਂ ਕਰਦੇ, ਉਹ ਸਭ ਡੁੱਬ ਰਹੇ ਹਨ।
ਕਿਮ ਉਧਾਰ ਤਿਨ ਹੋਏ ਸਕੈ ਗੋਤੇ ਨਿਤ ਖਾਵੇ।
ਉਹ ਤਾਂ ਰੋਜ ਗੋਤੇ ਖਾਂਦੇ, ਰੋਜ ਦੁਖੀ ਹੁੰਦੇ ਹਨ ਮਾਇਆ ਵਿਖੇ। ਮਾਇਆ ਕੀ ਹੈ? ਦੁੱਖ ਸੁਖ। ਦੁੱਖ ਆ ਗਿਆ ਤਾਂ ਵੀ ਉਹ ਦਲਤਾਰ ਹਨ ਵਿਸ਼ੇ ਵਿਕਾਰਾਂ ਵਿਖੇ। ਸੁੱਖ ਆ ਗਿਆ, ਰੱਬ ਨੂੰ ਭੁੱਲੀ ਗਏ ਹਨ। ਇਸ ਕਰਕੇ ਮਾਇਆ ਹੀ ਹੈ ਕਿ ਉਹ ਮਨਮੁਖ ਬੰਦੇ ਸੰਸਾਰ ਸਮੁੰਦਰ ਵਿਖੇ ਗੋਤੇ ਹੀ ਖਾਂਦੇ ਰਹਿੰਦੇ ਹਨ।
ਪੋਤ ਨਾ ਪ੍ਰਾਪਤ ਹੋਏ ਹੈ ਕਿਮ ਤਟ ਪਰ ਆਵੇ।
ਉਹਨਾਂ ਨੂੰ ਜਹਾਜ਼ ਕੋਈ ਨਹੀਂ ਮਿਲ ਰਿਹਾ। ਇਹ ਵਾਹਿਗੁਰੂ ਜਹਾਜ਼ ਜਿਹਨੂੰ ਮਿਲ ਜਾਵੇ ਉਹ ਕੰਨੇ ਤੇ ਲੱਗਦੇ ਹਨ, ਉਹੀ ਬੰਨੇ ਲੱਗਦੇ ਹਨ, ਬਾਕੀ ਡੁੱਬਦੇ ਹੀ ਰਹਿੰਦੇ ਹਨ।
ਜਬ ਕਿਰਿਆ ਬੋਲਨ ਗਤੀ ਪਾਖੰਡ ਕਰਨ ਤਾ।
ਤੇ ਉਹ ਤੁਹਾਡਾ ਭਰਾ, ਉਹਦੀ ਕਿਰਿਆ ਹੀ ਐਸੀ ਹੈ, ਉਹਦੀ ਬੋਲਣਾ ਭੈੜਾ ਹੈ, ਉਹਦੀ ਗਤੀ ਪਖੰਡ ਵਾਲੀ ਹੈ, ਉਹਦਾ ਸੁਭਾਵ ਹੀ ਬੜਾ ਪਖੰਡੀ ਹੈ।
ਜਿਮ ਦੁਰਜਨ ਤਾ ਕਰਤ ਹੈ ਜਿਮ ਲੋਭ ਤਰਨ ਤਾ।
ਜਿਵੇਂ ਉਹਦਾ ਸੁਭਾਵ ਦੁਰਜਨ ਵਾਲਾ ਹੈ, ਜਿਵੇਂ ਉਹਦੇ ਮਨ ਵਿਖੇ ਬਹੁਤਾ ਲੋਭ ਹੈ।
ਜਿਮ ਪਰਲੋਕ ਮੈਂ ਗਤੀ ਹੋਏ ਜਿਮ ਮਨ ਕੋ ਪਾਪੀ।
ਸਭ ਗੁਣ ਦੱਸ ਰਹੇ ਹਨ ਔਗੁਣ ਮਾਇਆ ਦੇ, ਕਿ ਮਾਇਆ ਵਿਖੇ ਵੀ ਇਹੀ ਔਗੁਣ ਹਨ ਤੇ ਇਹੀ ਔਗੁਣ ਤੁਹਾਡੇ ਭਰਾ ਵਿਖੇ ਹਨ। ਤੁਹਾਡਾ ਭਰਾ ਇਸੇ ਤਰ੍ਹਾਂ ਸੁਭਾਅ ਵਾਲਾ ਹੈ, ਉਹ ਨਰਕਾਂ ਵਿਖੇ ਗੋਤੇ ਖਾਵੇਗਾ, ਉਹਦੀ ਗਤੀ ਨਹੀਂ ਹੋਣੀ।
ਪਰ ਜਸ ਪਰ ਐਸ਼ਵਰਜ ਪਿਕ ਜਿਮ ਹੈ ਸੰਤਾਪੀ।
ਤੇ ਜਿਹਦੇ ਮਨ ਵਿਖੇ ਪ੍ਰਾਏ ਜਸ ਨੂੰ ਸੁਣ ਕੇ, ਪ੍ਰਾਇਆ ਐਸ਼ਵਰਜ ਦੇਖ ਕੇ ਜਿਹੜਾ ਦੁਖੀ ਹੋਵੇ, ਸੰਤਾਪੀ ਹੋਵੇ, ਤੇ ਉਹੀ ਮਾਇਆ ਦੇ ਅਧੀਨ ਹੈ।
ਵਾਰ ਕਰੀ ਪਰਛਾਏ ਤਿਸ ਹੈ ਜਥਾ ਬਿਕਾਰੀ।
ਇਸ ਤਰ੍ਹਾਂ ਭਾਈ ਸਾਹਿਬ ਨੇ ਇਹ ਸਾਰੀ ਵਾਰ ਲਿਖ ਕੇ ਬਿਕਾਰੀਆਂ ਦੀ, ਔਗੁਣੀਆਂ ਦੀ, ਭੈੜੀਆਂ ਦੀ ਲਿਖੀ ਹੈ।
ਕਿਵ ਬਣਾਏ ਕਰ ਮਗ ਬਿਖੈ ਆਨੀ ਲਿਖ ਸਾਰੇ।
ਮਹਾਰਾਜ, ਮੈਂ ਇਹ ਵਾਰ ਲਿਖ ਕੇ ਤੁਹਾਡੇ ਕੋਲ ਲੈ ਕੇ ਆਇਆ, ਰਸਤੇ ਵਿਖੇ ਆਦਾ ਰਿਹਾ ਸੀ, ਸਮਾਂ ਤੇ ਲੱਗ ਗਏ, ਪਰ ਮੇਰਾ ਮਨ ਚੱਲ ਰਿਹਾ ਸੀ ਗੁਰੂ ਸ਼ਬਦ ਦੇ ਅਧੀਨ, ਕਿ ਇਸ ਤਰ੍ਹਾਂ ਮਨਮੁਖ ਬੰਦੇ ਮੀੜੇ ਪਾਪੀ ਭੈੜੇ ਹੁੰਦੇ। ਸਤਿਗੁਰ ਜੀ, ਮੈਂ ਉਹ ਵਾਰੀ ਵਾਰ ਲਿਖ ਕੇ ਤੁਹਾਡੇ ਕੋਲ ਵੀ ਲੈ ਕੇ ਆਇਆ ਹਾਂ।
ਸੋ ਸੁਣੀਏ ਸਭ ਜਾਣੀਏ ਮੈਂ ਕਰੋ ਉਚਾਰੀ।
ਤੁਸੀਂ ਸੁਣੋ ਅਤੇ ਜਾਣੋ, ਮੈਂ ਆਪਣੇ ਮੁਖਾਰ ਬਿੰਦ ਤੋਂ ਇਹ ਵਾਰ ਉਚਾਰਨ ਕਰਦਾ ਹਾਂ ਆਪ ਜੀ ਨੂੰ।
ਸ਼ੁਭ ਗੁਣ ਜਿਸ ਮੈਂ ਲੇਸ਼ ਨਹੀਂ ਹੰਕਾਰ ਅਚਾਰੀ।
ਇਹ ਵਾਰ ਹੈ 36ਵੀਂ ਵਾਰ ਭਾਈ ਗੁਰਦਾਸ ਜੀ ਦੀ। ਭਾਈ ਸਾਹਿਬ ਆਖਦੇ ਜਿਹਦੇ ਅੰਦਰ ਸ਼ੁਭ ਗੁਣ ਵੀ ਕੋਈ ਨਹੀਂ, ਭੈੜੇ ਔਗੁਣ ਹੀ ਔਗੁਣ ਹਨ, ਜਿਹਦੇ ਅੰਦਰ ਬਹੁਤਾ ਹੰਕਾਰ ਹੈ ਤੇ ਅਹੰਕਾਰ ਨਾਲ ਜਿਹੜਾ ਆਫਰਿਆ ਹੋਇਆ ਹੈ।
ਦੋਏਰਾ ਹੈ 36ਵੀਂ ਵਾਰ ਜੋ ਗਿਰਾ ਕਰੀ ਗੁਰਦਾਸ।
ਭਾਈ ਗੁਰਦਾਸ ਜੀ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਇਹ ਵਾਰਾਂ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਭਾਈ ਗੁਰਦਾਸ ਭੱਲੇ ਦੀਆਂ ਤੇ ਇੱਕ ਵਾਰ ਭਾਈ ਗੁਰਦਾਸ ਸਿੰਘ ਦੀ ਏ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਇਹ ਭਾਈ ਗੁਰਦਾਸ ਸਿੰਘ ਦੀ ਏ ਤੇ 40 ਵਾਰਾਂ ਭਾਈ ਗੁਰਦਾਸ ਭੱਲੇ ਦੀਆਂ ਹਨ। ਤੇ ਇਸ ਵਾਰ ਦੀ ਅਖੀਲੀ ਪੌੜੀ ਹੈ। ਭਾਈ ਸਾਹਿਬ ਬੜੀ ਨਿਮਰਤਾ ਬਿਆਨ ਕਰਦੇ, ਹੋ ਅਪਰਾਧੀ ਹੋ ਗੁਨਹਿਗਾਰ ਹੋ ਬੇਮੁਖ ਬੰਦਾ, ਚੋਰ ਯਾਰ ਜਵਾਰ ਹੋ ਪਰ ਕਰ ਜੋ ਹੰਦਾ। ਇਤਨੇ ਅਵਗੁਣ ਹੋਣ, ਤਕਰੀਬਨ 20 ਅਵਗੁਣ ਹੋਣ ਜਿਹਦੇ ਅੰਦਰ ਵੱਡੇ ਵੱਡੇ, ਪਰ ਉਹਨਾਂ ਨੂੰ ਬਖਸ਼ਣ ਵਾਲੇ ਸਤਿਗੁਰ ਜੀ ਹਨ। ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ਣ ਦਾ ਗੁਰੂ ਬਖਸ਼ਣ ਆ ਰਿਹਾ। ਤੇ ਭਾਈ ਸਾਹਿਬ ਨੇ ਇਹ 36ਵੀਂ ਵਾਰ ਮਿਣੀਆਂ ਦੀ ਬਿਆਨ ਕੀਤੀ ਹੈ।
ਲਗੇ ਉਸ ਨਾਮਨ ਖੋਟ ਤੇ ਸ੍ਰੀ ਸਤਿਗੁਰ ਪਾਸ।
ਭਾਈ ਸਾਹਿਬ ਉਸ ਮਿਣੀਆਂ ਦੀ ਖੋਟ ਨੂੰ ਸਤਿਗੁਰਾਂ ਦੇ ਸਾਹਮਣੇ ਬਿਆਨ ਕਰਦੇ ਹਨ।
ਨਿਸ਼ਾਨੀ ਛੰਦ ਕਾਲੇ ਮੁਖ ਮੀਨਾ ਪਯੋ ਬਡ ਦੰਭ ਕਮਾਵੇ।
ਬਾਹਰੋਂ ਚਿਹਰਾ ਤੇ ਸਾਫ ਹੋਵੇ ਪਰ ਅੰਦਰੋਂ ਮੀਣਾ ਹੋਵੇ, ਮੀਣਾ ਮੀਸਣਾ, ਅੰਦਰੋਂ ਹੋਰ ਬਾਹਰੋਂ ਹੋਰ, ਕਪਟੀ ਸੁਭਾਵ, ਜੀਓ ਤਾਂ ਮੈਲਾ, ਬਾਹਰੋਂ ਨਿਰਮਲ ਹੋਵੇ, ਉਹਦਾ ਮੁਖ ਤਾਂ ਕਾਲਾ ਹੈ, ਲੱਗਦਾ ਚਿੱਟਾ ਹੈ ਪਰ ਨਹੀਂ, ਉਹਦਾ ਹਿਰਦਾ ਹੀ ਕਾਲਾ ਹੈ। ਹਿਰਦਾ ਰੂਪੀ ਜਿਹੜਾ ਮੁਖ ਹੈ ਉਹ ਕਾਲਾ ਹੈ ਮੀਸਣੇ ਦਾ।
ਬੜ ਦੰਭ ਕਮਾਵੇ,
ਜਿਹੜਾ ਬੜਾ ਦੰਭ ਕਮਾਉਂਦਾ, ਬੜੇ ਪਖੰਡ ਕਰਦਾ ਹੈ।
ਵੇਖ ਬਾਗ ਸ਼ੁਭ ਮੋਰ ਕੇ ਜੀਵਨ ਚੁਨ ਖਾਵੇ।
ਜਿਹਦਾ ਵੇਖ ਮੋਰਾ ਵਾਂਗ ਹੈ, ਮੋਰ ਲੱਗਦਾ ਸੋਹਣਾ ਹੈ ਪਰ ਉਹਦਾ ਖਾਣਾ ਕੀ ਹੈ? ਜੀਵਾਂ ਨੂੰ ਖਾਣਾ, ਮੱਛੀਆਂ ਨੂੰ ਖਾਣਾ, ਹੋਰ ਜੀਵਾਂ ਨੂੰ ਖਾਣਾ, ਇਹ ਮੋਰ ਦਾ ਸੁਭਾਵ ਹੈ।
ਗਿਆਨਹੀਨ ਗੁਰਬੰਤੇ ਕੋ ਨਮੋ ਨਾ ਛਾਨੇ।
ਗਿਆਨ ਤੋਂ ਹੀਣੇ ਗੁਰੂ ਬੰਦੇ ਹਨ, ਉਹ ਪਖੰਡੀ, ਉਹ ਮੀਸਣੇ, ਉਹ ਪਾਪੀ, ਪਰ ਗੁਰੂ ਵਾਲਾ ਕੋਈ ਵੀ ਗੁਣ ਨਹੀਂ, ਨਾ ਉਹਨਾਂ ਅੰਦਰ ਪ੍ਰਕਾਸ਼ ਹੈ, ਨਾ ਸਹਿ ਸੁਭਾਵ ਹੈ, ਨਾ ਸਰਲਤਾ ਹੈ, ਕੋਈ ਵੀ ਗੁਣ ਗੁਰੂ ਵਾਲਾ ਨਹੀਂ ਹੈ।
ਖੋਟੀ ਸੰਗਤ ਮੀਰਿਆ ਗੁਰਨਿੰਦ ਬਖਾਨਾ।
ਤੇ ਜਿਹੜੇ ਖੋਟੀ ਸੰਗਤ ਵਾਲੇ ਮੀਣੇ ਹਨ, ਗੁਰ ਦੀ ਨਿੰਦਾ ਹੀ ਕਰਦੇ ਹਨ। ਗੁਰ ਨਿੰਦਾ ਮੈਂ ਰਾਗ, ਜਿਨ੍ਹਾਂ ਦਾ ਰਾਗ, ਜਿਨ੍ਹਾਂ ਦਾ ਪ੍ਰੇਮ ਗੁਰ ਦੀ ਨਿੰਦਾ ਵਿਖੇ ਹੈ, ਐਸੇ ਬੰਦੇ ਖੋਟੇ ਹਨ, ਮੀਸਣੇ ਹਨ, ਮੀਣੇ ਹਨ।
ਗੁਰਮਤ ਜੀਵਤ ਕਰਤ ਹੈ ਜਬ ਗੈ ਜਮ ਮਾਰੇ।
ਉਹਨਾਂ ਦਾ ਜੀਣਾ ਕੀ ਹੈ? ਦੁਰਮਤ ਵਾਲਾ, ਉਹ ਸਾਰੀ ਉਮਰ ਭੈੜੀ ਬੁੱਧੀ ਦੁਆਰਾ ਹੀ ਜੀਂਦੇ ਹਨ ਤੇ ਜਦੋਂ ਸੰਸਾਰ ਤੋਂ ਜਾਂਦੇ ਹਨ ਉਹਨਾਂ ਨੂੰ ਜਮ ਦੂਤ ਚੰਗੀ ਤਰ੍ਹਾਂ ਮਾਰਦੇ ਹਨ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕੜਕਾਏ, ਪਹਿਲਾਂ ਜਿੰਦ ਬੜੀ ਔਖੀ ਨਿਕਲਦੀ ਹੈ, ਫਿਰ ਜਦੋਂ ਜਮਾਂ ਕੋ ਜਾਂਦੇ ਹਨ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਸਹਿਆ ਨਹੀਂ ਜਾਣਾ।
ਕੂੜ ਕੁਪੱਤਾ ਹੋਏਗਾ ਦੁੱਖ ਸਹਿ ਕਰਾਰੋ।
ਕੂੜ ਹਨ, ਕੁਪੱਤੇ, ਬਿਨਾਂ ਇੱਜ਼ਤ ਤੋਂ ਰਹਿਣਗੇ, ਭੈੜੀ ਇੱਜ਼ਤ ਉਹਨਾਂ ਦੀ ਹੋਵੇਗੀ, ਕੁਪੱਤ ਹੋਵੇਗੀ ਤੇ ਬਹੁਤ ਦੁੱਖ ਪਾਉਣਗੇ।
ਇਤਿਹਾਸਕ ਜਿਸ ਮੈਂ ਕਹੋ ਸਭ ਵਾਰ ਸੁਣਾਈ।
ਹੇ ਭਾਈ ਸਾਹਿਬ ਜੀ, ਇਹ ਸਾਰੀ ਵਾਰ ਮੈਂ ਲਿਖ ਕੇ ਸੁਣਾਈ ਹੈ।
ਨੈ ਮਾਨੈ ਸ੍ਰੀ ਗੁਰੂ ਜੀ ਸੋ ਦੁਸ਼ਟ ਵਡਾਈ।
ਪਰ ਉਹ ਦੁਸ਼ਟ ਆਪਦੀ ਵਡਿਆਈ ਮੰਨਦਾ ਨਹੀਂ, ਮੈਂ ਵਾਰ ਲਿਖ ਕੇ ਉਹਨੂੰ ਵੀ ਭੇਜੀ ਹੈ।
ਸਿੱਖਤਾ ਮੈਂ ਤੇ ਯਤਨ ਕਰ ਜੇਲ ਜੋ ਨਿਕਸਾਵੇ।
ਕੋਈ ਬੰਦਾ ਸਿਆਣਾ ਹੋਵੇ, ਆਖਦਾ ਭਾਈ ਮੈਂ ਰੇਤ ਚੋਂ ਤੇਲ ਕੱਢ ਲਵਾਂ, ਚੰਗੀ ਤਰ੍ਹਾਂ ਰੇਤ ਨੂੰ ਕੁੱਟ ਕੇ ਚੰਗੀ ਤਰ੍ਹਾਂ ਪੀ ਪੀ ਕੇ ਰੇਤ ਚੋਂ ਤੇਲ ਕੱਢ ਲਵਾਂ, ਇਹ ਗੱਲ ਤਾਂ ਔਖੀ ਹੈ, ਅਣਹੋਣੀ ਹੈ, ਇਹ ਗੱਲ ਹੋ ਨਹੀਂ ਸਕਦੀ।
ਕਮਟ ਪੀਠ ਪਰ ਪੰਥ ਕਿਸ ਬੋ ਬਾਰ ਜਮਾਵੇ।
ਤੇ ਜਿਹੜਾ ਕੱਛੂ ਦੀ ਪਿੱਠ ਤੇ ਵਾਲ ਜੰਮਣੇ, ਇਹ ਗੱਲ ਤਾਂ ਨਾਮੁਮਕਿਨ ਹੈ, ਕੱਛੂ ਦੀ ਪਿੱਠ ਤੇ ਵਾਲ ਤਾਂ ਹੁੰਦੇ ਹੀ ਨਹੀਂ।
ਸਿਰ ਪਰ ਰਾਸ਼ਬ ਸਸੇ ਕੇ ਉਗਵਾਏ ਫਿਕਾ ਪਖਾਨਾ।
ਗਧੇ ਦੇ ਅਤੇ ਸਸੇ ਦੇ ਉਹਦੇ ਸੀਸ ਤੇ ਸਿੰਘ ਉਗ ਜਾਣ, ਇਹ ਤਾਂ ਗੱਲ ਨਾਮੁਮਕਿਨ ਹੈ।
ਸੋ ਦੁਸ਼ਟਨ ਕੇ ਹਿਰਦੇ ਮੈਂ ਗੁਣ ਕਰੇ ਮਾਨਾ।
ਜਦੋਂ ਇਹ ਸਾਰੀਆਂ ਗੱਲਾਂ ਨਾਮੁਮਕਿਨ ਹਨ, ਨਹੀਂ ਹੋ ਸਕਦੀਆਂ, ਦੁਸ਼ਟਾਂ ਦੇ ਹਿਰਦੇ ਵਿਖੇ ਗੁਣ ਵੀ ਨਹੀਂ ਆ ਸਕਦਾ, ਸਰਲ ਸੁਭਾਅ ਵੀ ਨਹੀਂ ਆ ਸਕਦਾ, ਉਹ ਦੁਸ਼ਟ ਭੈੜੇ ਹੀ ਰਹਿੰਦੇ ਹਨ।
ਜੋ ਸਰਪਨ ਮਨ ਮਿਦਰਲਤਾ ਕਿਉਂ ਹੋਏ ਜਾਏ।
ਜਿਹੜਾ ਸੱਪ ਹੈ, ਸੱਪੇ ਦੁੱਧ ਪਿਆਈਏ ਅੰਦਰ ਵਿਸ ਨਿਕੋਰ, ਉਹਨੇ ਡਾਂਗੀ ਮਾਰਨਾ, ਉਹਨੇ ਜ਼ਹਿਰ ਹੀ ਬਾਹਰ ਕੱਢਣੀ ਹੈ।
ਤੋ ਦੁਸ਼ਟਨ ਕੇ ਸਰਲਤਾ ਔਰ ਮੈਂ ਉਪਜਾਈ,
ਤਾਂ ਫਿਰ ਦੁਸ਼ਟਾਂ ਦੇ ਮਨ ਵਿਖੇ ਸਰਲਤਾ ਨਹੀਂ ਆਣੀ, ਉਹ ਦੁਸ਼ਟ ਜ਼ਹਿਰ ਹੀ ਉਗਲਣਗੇ।
ਆਵੇ ਬ੍ਰਹਮਾ ਆਪ ਵੀ ਕੁਟਲੰ ਸਮਝਾਵੇ,
ਬ੍ਰਹਮਾ ਵੀ ਬ੍ਰਹਮ ਲੋਕ ਤੋਂ ਉਤਰ ਕੇ ਆ ਜਾਵੇ, ਸਮਝਾਵੇ ਦੁਸ਼ਟਾਂ ਨੂੰ, ਪਰ ਉਹਨਾਂ ਨੇ ਨਹੀਂ ਸਮਝਣਾ, ਉਹ ਕੁਸ਼ਟ ਭੈੜੇ ਬੰਦੇ ਹੀ ਰਹਿਣਗੇ, ਦੁਸ਼ਟੀ ਹੀ ਰਹਿਣਗੇ।
ਤੋ ਨਚਜੈ ਮੁਦਤਾ ਨੈ ਗੁਣ ਮਨ ਲਿਆਵੇ,
ਉਹਨਾਂ ਦੇ ਮਨ ਵਿਖੇ ਇੱਕ ਵੀ ਗੁਣ ਨਹੀਂ ਆਵੇਗਾ, ਉਹ ਅੰਦਰੋਂ ਪ੍ਰਸੰਨ ਨਹੀਂ ਹੋਣਗੇ।
ਮੈਂ ਬੋ ਬਾਰੀ ਬਿਨੈ ਕਰ ਬੰਦ ਜੁਗ ਪਾਨਾ।
ਇਹ ਸਤਿਗੁਰੂ ਜੀ, ਮੈਂ ਅਨੇਕਾਂ ਵਾਰੀ ਤੁਹਾਡੇ ਭਰਾ ਨੂੰ ਨਿਮਰਤਾ ਵਿਖੇ ਪ੍ਰਣਾਮ ਵੀ ਕੀਤਾ, ਮੱਥਾ ਵੀ ਟੇਕਿਆ, ਬੇਨਤੀਆਂ ਕੀਤੀਆਂ, ਪਰ ਉਹ ਨਹੀਂ ਮੰਨਿਆ।
ਕਰੋ ਮੇਲ ਤਜ ਬੈਰ ਕੋ ਇੱਕ ਕਹਿਓ ਨਾ ਮਾਨਾ।
ਮੈਂ ਆਖਿਆ ਕਈ ਵਾਰੀ ਵੀ ਛੱਡ ਦੋ ਆਪਣੇ ਮਨ ਚੋਂ ਵੈਰ, ਮੇਲ ਕਰ ਲੋ, ਮਿਲਾਪ ਕਰ ਲੋ, ਤੇ ਵੈਰ ਭਾਵ ਛੱਡ ਕੇ ਮਿਲ ਜਾਓ, ਪਰ ਉਹਨਾਂ ਨੇ ਮੇਰਾ ਇੱਕ ਵੀ ਬਚਨ ਨਹੀਂ ਮੰਨਿਆ।
ਉਲਟੋ ਘਰ ਨਿਕਾਰ ਤੋ ਬੋ ਕੈਸ ਕਠੋਰਾ,
ਉਲਟੋ ਗਾਲਾਂ ਕਰਦਾ, ਭੈੜੇ ਬਚਨ ਆਖਦਾ। ਭਾਈ ਸਾਹਿਬ ਜੀ ਇਸ ਤਰ੍ਹਾਂ ਵਿਚਾਰ ਕਰਦੇ ਹੋਏ ਸਤਿਗੁਰ ਨੂੰ ਆਖਦੇ ਹਨ,
ਅਤ ਅਜੋਗ ਬੋਲਤ ਪਯੋ ਤਪਤਿਓ ਨੈ ਥੋਰਾ।
ਇਹ ਮਹਾਰਾਜ ਬੜਾ ਅਯੋਗ ਬਚਨ ਆਖਦਾ, ਭੈੜੇ ਬਚਨ ਆਖਦਾ, ਅੰਦਰੋਂ ਤਪ ਰਿਹਾ ਹੈ, ਬਹੁਤਾ ਤਪ ਰਿਹਾ ਹੈ, ਥੋੜਾ ਨਹੀਂ ਤਪਦਾ।
ਸ਼ਿਆਮ ਦਾਮ ਕੀ ਰੀਤ ਸਭ ਕਹਿ ਬਹੁਤ ਸੁਣਾਈ,
ਸ਼ਿਆਮ ਦਾਮ ਦੀ ਰੀਤ ਸਭ, ਸ਼ਿਆਮ ਸ਼ਰਨ ਪੈ ਜਾਣਾ, ਮੈਂ ਨੀਵਾ ਵੀ ਹੋਇਆ, ਉਹਨੂੰ ਲਾਲਚ ਵੀ ਦਿੱਤਾ, ਭਾਈ ਤੈਨੂੰ ਗੁਰੂ ਬਣਾਵਾਂਗੇ, ਤੇਰਾ ਸਨਮਾਨ ਕਰਾਂਗੇ, ਪਰ ਉਹ ਨਹੀਂ ਮੰਨੇ ਹਨ।
ਇੱਕ ਨਾ ਮਾਨੀ ਭਲੀ ਕਰ ਥਾਨੀ ਕੁਟਲਾਈ,
ਉਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ, ਆਪਣੇ ਕੁਟਲ ਸੁਭਾਅ ਤੇ ਰਹੇ ਹਨ।
ਇੱਕ ਸਮ ਬਸਤਾ ਸ਼ੁਭ ਕਰੀ ਮਿਰਦੁਲਤਾ ਬਹੁ ਭਾਂਤੀ,
ਭਾਈ ਸਾਹਿਬ ਮਿਸਾਲ ਦੇ ਰਹੇ ਹਨ ਵੀ ਮਿੱਟੀ ਨੂੰ ਚੰਗੀ ਤਰ੍ਹਾਂ ਸਰਲ ਕਰ ਲੋ, ਪਲੇਮ ਕਰ ਲੋ, ਉਹਨੂੰ ਬਿਲਕੁਲ ਸੁਹਾਗਾ ਫੇਰ ਕੇ ਮੁਲਾਇਮ ਕਰ ਲੋ, ਮਧੁਰ ਕਰ ਲੋ, ਕੋਮਲ ਕਰ ਲਵੋ।
ਬੱਕਰ ਚਲੈ ਪੰਨੰਗਤਾ ਇਮ ਉਟਲਨ ਬਾਤੀ,
ਉਸ ਮਿੱਟੀ ਦੇ ਉਸ ਧਰਤੀ ਤੇ ਕੋਈ ਸੱਪ ਤੁਰਦਾ ਹੋਵੇ, ਸੱਪ ਨੇ ਸਿੱਧਾ ਨਹੀਂ ਤੁਰਨਾ, ਉਹਨੇ ਵੱਲ ਪਾ ਕੇ ਤੁਰਨਾ। ਇਸੇ ਤਰ੍ਹਾਂ ਗੁਰੂ ਭਾਵੇਂ ਜਿਤਨੀ ਮਰਜ਼ੀ ਨਿਮਰਤਾ ਵਿਖਾਉਂਦਾ ਹੈ, ਸ਼ੁਭ ਗੁਣਾਂ ਵਾਲੇ ਬੰਦੇ ਨਿਵੇ ਰਹਿੰਦੇ, ਮਿੱਟੀ ਵਾਂਗ ਉਹ ਧੀਰਜ ਧਾਰਨ ਕਰਦੇ, ਪਰ ਮਨਮੁਖ ਦੁਸ਼ਟ ਬੰਦੇ ਸੱਪ ਵਾਂਗ ਹਨ, ਉਹ ਚਾਲ ਟੇਢੀ ਟੇਢੀ ਚੱਲੇ, ਉਹਨਾਂ ਦੀ ਟੇਢੀ ਚਾਲ ਹੈ, ਟੇਢੇ ਚੱਲਦੇ ਹਨ, ਉਹ ਸੁਭਾਵ ਵਿਖੇ ਕਪਟੀ ਹੀ ਰਹਿੰਦੇ ਹਨ।
ਸੁਣੋ ਗੁਰੂ ਜੀ ਵਾਰੇ ਲਿਖਤਾ ਪਛਾਈ,
ਇਹ ਸਤਿਗੁਰੂ ਜੀ ਤੁਸੀਂ ਵਾਰ ਸੁਣੀ ਹੈ ਤੇ ਇਹ ਵਾਰ ਲਿਖ ਕੇ ਮੈਂ ਭੇਜੀ ਹੈ ਤੁਹਾਡੇ ਛੋਟੇ ਵੱਡੇ ਭਰਾ ਨੂੰ।
ਨਿਜ ਔਗਣ ਨੈ ਪਰਖ ਹੈ ਮੋਏ ਬੁਰਾ ਅਲਾਈ,
ਆਪਣੇ ਔਗਣ ਪਰਖਦਾ ਨਹੀਂ ਤੇ ਮੈਨੂੰ ਬੁਰਾ ਬਾਰ ਬਾਰ ਆਖਦਾ ਹੈ।
ਪਚ ਕਹਿ ਜਾਣੇ ਗੋ ਪਲੋ ਜੇ ਦੋਸ਼ ਉਚਾਰੇ,
ਉਹ ਪੜ੍ਹ ਕੇ ਜਾਣੇਗਾ ਕਿ ਮੇਰੇ ਅੰਦਰ ਕਿਹੜੇ ਦੋਸ਼ ਹਨ, ਜਿਹੜੇ ਮੈਂ ਬਾਹਰ ਵਿਖੇ ਦੋਸ਼ ਲਿਖੇ ਹਨ ਉਹ ਸਾਰੇ ਦੋਸ਼ ਤੁਹਾਡੇ ਭਰਾ ਦੇ ਅੰਦਰ ਹਨ।
ਇਹੀ ਭੇਟ ਤੇ ਜੋਗ ਸੀ ਮੈਂ ਪਤੀ ਵਿਚਾਰੋ,
ਮੇਰੇ ਕੋਲ ਤਾਂ ਇਹੀ ਭੇਟਾ ਸੀ ਤੇ ਇਹੀ ਭੇਟਾ ਮੈਂ ਲਿਖ ਕੇ ਤੁਹਾਡੇ ਭਰਾ ਕੋਲ ਭੇਜੀ ਹੈ ਤੇ ਉਹ ਆਪ ਵਿਚਾਰ ਕਰੇਗਾ।
ਸੁਣ ਸ਼੍ਰੀ ਗੁਰੂ ਅਰਜਨ ਕਹਿਓ ਕੁਟਲ ਜੋ ਮਤ ਨੀਚਾ,
ਸਤਿਗੁਰਾਂ ਨੇ ਸੁਣ ਕੇ ਆਖਿਆ ਭਾਈ ਜਿਹੜਾ ਬੰਦਾ ਕੁਟਲ ਹੈ ਮਤ ਕਰਕੇ ਨੀਵਾ ਹੈ।
ਅਗਰ ਤਿੰਨੋ ਕੇ ਨਿਮਨ ਜੋ ਹੋਏ ਦੋਸ਼ਨ ਸੀਚਾ,
ਅੱਗੇ ਨਿਵਣਾ ਹੈ ਭਾਵ ਦੋਸ਼ਾਂ ਨੂੰ ਸਿੰਚਣਾ ਹੈ, ਦੋਸ਼ਾਂ ਨੂੰ ਪਾਣੀ ਦੇਣਾ ਹੈ।
ਦੁਖਤ ਬੁਰਾ ਤੇ ਜਾਨੀਏ ਅਬ ਲਿਓ ਪਤਿਆਈ।
ਹੁਣ ਤੁਸੀਂ ਪਤਿਆ ਲੋ, ਸਮਝ ਲੋ ਚੰਗੀ ਤਰ੍ਹਾਂ, ਉਹ ਬੰਦੇ ਦੁਖੀ ਰਹਿੰਦੇ ਹਨ, ਬੁਰੇ ਹੀ ਰਹਿੰਦੇ ਹਨ।
ਭਲੀ ਬਾਤ ਨੇ ਹੋਤ ਹੈ ਦੇਵਾ ਬੁਰਿਆਈ।
ਇਹ ਗੱਲ ਚੰਗੀ ਨਹੀਂ ਵੀ ਕਿਸੇ ਦੂਜੇ ਨੂੰ ਬੁਰਿਆਈ ਦੇਣੀ, ਕਿਸੇ ਦੂਜੇ ਦਾ ਬੁਰਾ ਕਰਨਾ। ਉਹਨਾਂ ਦੇ ਮਨ ਵਿਖੇ ਇਹੀ ਗੱਲ ਰਹਿੰਦੀ ਹੈ।
ਨਿਜ ਪਿਤ ਕੋ ਸੁਤ ਜਾਨ ਕੈ ਕਰ ਹੇਤ ਹਕਾਰਾ।
ਸਾਡਾ ਸੁਭਾਵ ਤੇ ਸਰਲ ਸੀ, ਅਸਾਂ ਨੇ ਆਪਣੇ ਪਿਤਾ ਦਾ ਪੁੱਤਰ ਜਾਣ ਕੇ ਬੁਲਾਇਆ ਸੀ, ਪਰ ਉਹ ਨਹੀਂ ਆਇਆ।
ਜਰਪਤ ਮੁਝ ਤੇ ਦੋਸ਼ ਦੀਏ ਹੰਕਾਰ ਅਭਾਰਾ।
ਉਹ ਹੰਕਾਰ ਵਿਖੇ ਆਖਦਾ ਵੀ ਗੁਰੂ ਮੇਰੇ ਤੋਂ ਡਰਦੇ ਹਨ, ਇਹ ਸਾਨੂੰ ਇਹ ਦੋਸ਼ ਲਗਾਉਂਦੇ ਹਨ।
ਅਬ ਨੈ ਕਛੂ ਕਹੀਜੀਏ ਸੋ ਕਰੋ ਪੁਕਾਰਾ।
ਕੁਛ ਨਹੀਂ ਆਖਣਾ, ਉਹ ਜਿੱਥੇ ਮਰਜ਼ੀ ਪੁਕਾਰ ਕਰੇ, ਤੁਸਾਂ ਨੇ ਚੁੱਪ ਹੀ ਰਹਿਣਾ ਹੈ।
ਸ੍ਰੀ ਗੁਰੂ ਨਾਨਕ ਜੋ ਕਰੇ ਸੋਈ ਹੋਏ ਕਾਰਾ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੋ ਕਰਨਗੇ ਉਹੀ ਕਾਰ ਉਹੀ ਗੱਲ ਹੋਵੇਗੀ।
ਤੁਰਕਨ ਆ ਗਏ ਦੀਨ ਬਨ ਬੇਨਤੀ ਨਿਤ ਥਨ।
ਉਹ ਤੁਰਕਾਂ ਦੇ ਅੱਗੇ ਦੀਨ ਬਣ ਕੇ ਨੀਵਾਂ ਹੋ ਕੇ ਬੇਨਤੀ ਕਰੇਗਾ।
ਵੱਡਿਆਂ ਕੀ ਵੜਤਾ ਜੋ ਥੀ ਨੇ ਹਿਰਦੈ ਪਛਾਣੈ।
ਜੋ ਵੱਡਿਆਂ ਦੀ ਵਡਿਆਈ ਹੈ ਉਹਨਾਂ ਦੇ ਮਨ ਵਿਖੇ ਪਛਾਣੀ ਨਹੀਂ, ਤੇ ਉਹ ਤਾਂ ਹੁਣ ਭੈੜੇ ਹੀ ਕਰਮ ਕਰੇਗਾ।
ਮਤ ਮੂਰਖ ਹੋਰਾ ਪਿਓ ਨਿਜ ਧਰਮ ਵਿਗਾਰਾ।
ਮਤ ਕਰਕੇ ਮੂਰਖ ਹੈ, ਹੋਲਾ ਹੋ ਗਿਆ ਹੈ, ਉਸ ਨੇ ਆਪਣਾ ਧਰਮ ਵਿਗਾੜ ਲਿਆ ਹੈ।
ਹੱਥ ਕਛੂ ਨੇ ਆਵਈ ਮਲ ਛਾਨੈ ਛਾਰਾ।
ਛਾਰ ਨੂੰ ਛਾਣੇਗਾ, ਖਾਕ ਨੂੰ ਛਾਣੇਗਾ, ਉਹਦੇ ਹੱਥ ਵਿਖੇ ਕੁਛ ਨਹੀਂ ਆਉਣਾ।
ਦੋਵੇਰਾ ਇਮ ਕੈ ਸ੍ਰੀ ਗੁਰੂ ਮੋਨ ਦਰ ਕਯੋ ਬਾਕ ਮੈਂ ਫੇਰ।
ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਬਚਨ ਆ ਕੇ ਮੌਨ ਧਾਰਨ ਕਰਕੇ ਚੁੱਪ ਹੋ ਕੇ ਬਹਿ ਗਏ ਹਨ।
ਭਾਲਾ ਸ਼੍ਰੀ ਕਰਤਾਰ ਕੋ ਜਾਣੈ ਨੀ ਕੋ ਹੇਰ।
ਉਹਨੇ ਫਿਰ ਕੁਝ ਨਹੀਂ ਬੋਲਿਆ ਵੀ ਰੱਬ ਦਾ ਭਾਣਾ ਹੀ ਇਹ ਹੈ, ਜੋ ਦੁਸ਼ਟ ਬੰਦੇ ਨੇ ਆਪਣਾ ਸੁਭਾਵ ਨਹੀਂ ਤਿਆਗਣਾ, ਇਹ ਰੱਬ ਦਾ ਭਾਣਾ ਹੈ, ਇਹਨੇ ਦੁਸ਼ਟ ਹੀ ਰਹਿਣਾ ਹੈ, ਇਹਨੇ ਸੁਧਰਨਾ ਨਹੀਂ। ਇਸ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਰਲ ਸੁਭਾਅ ਵਿਖੇ ਰਹਿ ਕੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ। ਦੂਜੇ ਪਾਸੇ ਪ੍ਰਿਥੀਆ ਕਿਵੇਂ ਅਗਾਂਹ ਪੁਕਾਰ ਕਰੇਗਾ ਜਹਾਂਗੀਰ ਕੋਲ ਜਾ ਕੇ, ਇਹ ਕਥਾ ਆਪ ਜੀ